best high grade oils filters engine di jaan vadaunde hor ki chahida fir location to tuhadi seva kar de QTL exit 268 highway 401 Cambridge exit 579 highway 401 Napanee exit 5 QEW Fort Erie service aur quality vich sab to parmukh na QTL 5196220660 jo aave so razi jaave
we truck you
take up talwar dina sada
समोसा एंड स्वीट फैक्ट्री जिथे भाजी दियां सारियां आइटमां $4.75 पर पाउंड तो शुरू ने बेसन बर्फी पिस्ता बर्फी रसगुल्ले गुलाब जामना $4.99 पर पाउंड तुहाडे इन्ने सालां दे भरोसे अते विश्वास कारण असी लेके आए हैं कस्टमर्स एप्रिसिएशन सेल 2026 100% Canadian made top quality sweets hun 3 locations to serve karde ne 2 in Brampton 1850 Album Road Etobicoke vadhere jankari layi call karo 416-213-1165 te 416-213-1165
अप्लायंस जंक्शन जे तुसी फ्रिज स्टोव वॉशर ड्रायर या फिर बिल्ट इन किचन लेनी है या फिर छोटे तो छोटा ते वड्डे तो वड्डा टीवी सस्ते भा लेना चाहते हो ता अप्लायंस जंक्शन ते पहुंचो टू लोकेशन टू सर्व यू 20 क्लार्क बुलेवार्ड एयरपोर्ट ते क्लार्क दे लागे ते दूजी लोकेशन 30 रिवर माउंट रोड यूनिट 2C दे विच 905-450-0053 905-450-0054 अप्लायंस जंक्शन हर कीमत नु बीट करनगे
ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨ ਵਾਸਤੇ ਇੱਕ ਚੰਗੀ ਲਾ ਫਰਮ ਦਾ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰੀ ਜਿਨ੍ਹਾਂ ਦਾ ਇੱਕ ਲੰਬਾ ਤਜਰਬਾ ਹੈ ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ ਤਾਂ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰਾਂ ਨਾਲ ਸੰਪਰਕ ਕਰੋ 905-456-2020 ਅਮਨਦੀਪ ਕਪਲਾ
ਜੇ ਤੁਸੀਂ ਭਾਰਤ ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਹਿੱਸੇ ਵਾਸਤੇ ਉਡਾਨ ਭਰਨੀ ਚਾਹੁੰਦੇ ਹੋ ਤਾਂ ਜਹਾਜ਼ ਦੀਆਂ ਸਸਤੀਆਂ ਟਿਕਟਾਂ ਤੇ ਉਮਦਾ ਸਰਵਿਸ ਲਈ ਕਟਾਰੀਆ ਟੂਰ ਐਂਡ ਟ੍ਰੈਵਲ ਦੁਨੀਆ ਦੇ ਹਰ ਹਿੱਸੇ ਵਾਸਤੇ ਵਕੇਸ਼ਨ ਪੈਕੇਜਸ ਬੜੇ ਸਸਤੇ ਭਾਅ ਲੈ ਸਕਦੇ ਹੋ ਭਾਰਤ ਜਾਂ ਕਿਸੇ ਵੀ ਹੋਰ ਮੁਲਕ ਦਾ ਵੀਜ਼ਾ ਲਗਵਾਉਣਾ ਹੈ ਜਾਂ ਫਿਰ ਤੁਸੀਂ ਆਪਣਾ ਪਾਸਪੋਰਟ ਅਪਲਾਈ ਕਰਨਾ ਹੈ ਸਾਰਾ ਪੇਪਰ ਵਰਕ ਦੇ ਤੁਹਾਡੀ ਮਦਦ ਕਰਨਗੇ ਟੂਰ ਲੋਕੇਸ਼ਨ ਟੂ ਸਰਵ ਯੂ 2883 ਡੇਰੀ ਰੋਡ ਮਾਰਟਨ ਦੇ ਵਿੱਚ ਜਾਂ ਫਿਰ 4550 ਐਬਨੀਜ਼ਰ ਰੋਡ ਬ੍ਰੈਂਪਟਨ ਦੇ ਵਿੱਚ ਕਟਾਰੀਆ ਟੂਰ ਐਂਡ ਟ੍ਰੈਵਲ ਜਾਣਕਾਰੀ ਲਈ 905-678-1200 ਕਟਾਰੀਆ ਟੂਰ ਐਂਡ ਟ੍ਰੈਵਲ
ਕੀ ਤੁਸੀਂ ਲੱਭ ਰਹੇ ਹੋ ਭਰੋਸੇਮੰਦ ਅਕਾਊਂਟਿੰਗ ਅਤੇ ਟੈਕਸ ਐਕਸਪਰਟ ਤਾਂ ਇੱਕੋ ਹੀ ਨਾਮ ਯਾਦ ਰੱਖੋ ਰਾਈਜ਼ CPA LLP ਚਾਹੇ ਉਹ ਪਰਸਨਲ ਜਾਂ ਸੈਲਫ ਇੰਪਲੋਇਡ ਟੈਕਸ ਰਿਟਰਨ ਕਾਰਪੋਰੇਟ ਟੈਕਸ ਸਟੇਟ ਜਾਂ ਟਰਸਟ ਰਿਟਰਨ ਜਾਂ ਫਿਰ ਪਾਰਟਨਰਸ਼ਿਪ ਅਤੇ ਨਾਟ ਫਾਰ ਪ੍ਰੋਫਿਟ ਟੈਕਸ ਰਾਈਜ਼ CPA LLP ਦਿੰਦਾ ਹੈ ਟੈਕਸ ਦੇ ਸਾਰੇ ਸੋਲੂਸ਼ਨਸ ਸਿਰਫ ਟੈਕਸ ਹੀ ਨਹੀਂ ਫਾਈਨੈਂਸ਼ੀਅਲ ਸਟੇਟਮੈਂਟਸ ਬੁੱਕ ਕੀਪਿੰਗ ਪੇਰੋਲ ਸਪੋਰਟ HST ਔਰ WSIB ਸੇਵਾਵਾਂ ਵੀ ਉਪਲਬਧ ਨਾਲੇ ਜੇ ਤੁਹਾਨੂੰ ਚਾਹੀਦੀ ਹੈ ਐਕਸਪਰਟ ਐਡਵਾਈਜ਼ਰੀ ਕਾਰਪੋਰੇਟ ਰੀਆਰਗੇਨਾਈਜੇਸ਼ਨ ਐਸੈਟ ਸੇਲ ਐਂਡ ਪਰਚੇਸ CRA ਆਡਿਟ ਜਾਂ ਨੋਟਿਸ ਆਫ ਆਬਜੈਕਸ਼ਨ ਚ ਪੂਰੀ ਮਦਦ ਤਾਂ ਹੁਣੇ ਹੀ ਵਿਜ਼ਿਟ ਕਰੋ ਯੂਨਿਟ 20 1625 ਸਟੀਅਰਸ ਐਵਨਿਊ ਈਸਟ ਬ੍ਰੈਂਪਟਨ ਜਾਂ ਕਾਲ ਕਰੋ ਮਨਪ੍ਰੀਤ ਸਿੰਘ ਬਰਾੜ ਜੀ ਨੂੰ 6478471000 ਤੁਸੀਂ ਇਹਨਾਂ ਦੀ ਵੈਬਸਾਈਟ ਵੀ ਵਿਜ਼ਿਟ ਕਰ ਸਕਦੇ ਹੋ risecpall.ca.
ਆਟੇ ਦੀ ਇੱਕ ਲੱਪ ਦੇ ਬਦਲੇ ਵਿਕਦੇ ਰਹੀਏ, ਲੀਹ ਤੋਂ ਲੈ ਗਏ ਸਾਡੇ ਹੀ ਅਣਖਾਂ ਦੇ ਪਹੀਏ। ਆਟੇ ਦੀ ਇੱਕ ਲੱਪ ਦੇ ਬਦਲੇ ਵਿਕਦੇ ਰਹੀਏ, ਲੀਹ ਤੋਂ ਲੈ ਗਏ ਸਾਡੇ ਹੀ ਅਣਖਾਂ ਦੇ ਪਹੀਏ, ਕਿ ਤੇਰੇ ਸਿਰ ਅਸਮਾਨ ਖੜਾ ਛੱਡ ਭਰਮ ਭੁਲੇਖਾ, ਸੁਣਨੀ ਚਤਰ ਚਲਾਕੋ ਕਿਸੇ ਟਟੀਰੀ ਜਾਈਏ, ਕਿ ਅੰਨੇ ਗੁੰਗੇ ਬੋਲੇ ਹੋ ਗਏ ਕੁਰਸੀਆਂ ਵਾਲੇ, ਅੰਨੇ ਗੁੰਗੇ ਬੋਲੇ ਹੋ ਗਏ ਕੁਰਸੀਆਂ ਵਾਲੇ, ਸੁਣਦੇ ਨਾ ਫਰਿਆਦ ਭਲਾ ਜੀ ਕਿਸ ਨੂੰ ਕਹੀਏ, ਕਿ ਇੱਕ ਥਾਂ ਖੜੇ ਖਲੋਤੇ ਰਹਿਣਾ ਮੌਤ ਬਰਾਬਰ, ਇੱਕ ਥਾਂ ਖੜੇ ਖਲੋਤੇ ਰਹਿਣਾ ਮੌਤ ਬਰਾਬਰ, ਵਗਦੇ ਦਰਿਆ ਵਾਂਗੂ ਆਪਾਂ ਤੁਰਦੇ ਰਹੀਏ, ਕਿ ਇੱਕ ਦੂਜੇ ਨੂੰ ਧੁੱਪੇ ਸੁੱਟ ਕੇ ਵੇਖ ਲਿਆਏ, ਆ ਜਾ ਦੋਵੇਂ ਇੱਕ ਦੂਜੇ ਦੀ ਛਾਵੇਂ ਬਹੀਏ, ਕਿ ਦਰਦ ਪਰੁਚਿਓ ਜਾਗੋ, ਦਰਦ ਪਰੁਚਿਓ ਜਾਗੋ, ਰਲ ਕੇ ਹਮਲਾ ਮਾਰੋ, ਜ਼ੋਰਾ ਵਰਦੇ ਜ਼ੋਰ ਜ਼ੁਲਮ ਨੂੰ ਹੁਣ ਨਾ ਸਹੀਏ, ਕਿ ਬਾਬਾ ਨਾਨਕ ਜੋ ਲਿਖਿਆ ਕੰਧਾਂ ਤੋਂ ਪੜ ਕੇ, ਬਾਬਾ ਨਾਨਕ ਜੋ ਲਿਖਿਆ ਕੰਧਾਂ ਤੋਂ ਪੜ ਕੇ, ਦੂਸਰਿਆਂ ਦੀ ਸੁਣੀਏ ਆਪਣੇ ਦਿਲ ਦੀ ਕਹੀਏ, ਕਿ ਦੂਸਰਿਆਂ ਦੀ ਸੁਣੀਏ ਆਪਣੇ ਦਿਲ ਦੀ ਕਹੀਏ। ਗੁਰਭਜਨ ਗਿੱਲ ਹੋਰਾਂ ਦੀ ਇਸ ਰਚਨਾ ਨਾਲ ਅੱਜ ਦੇ ਨਗਾਰਾ ਪ੍ਰੋਗਰਾਮ ਚਾਪ ਸਾਹਿਬ ਦਾ ਨਿੱਘਾ ਸਵਾਗਤ ਜੀ ਆਇਆਂ ਨੂੰ ਤੇ ਰਾਣਾ ਰਣਧੀਰ ਸਿੰਘ ਸਿੱਧੂ ਦੀ ਸਤਿ ਸ੍ਰੀ ਅਕਾਲ ਪ੍ਰਵਾਨ ਕਰੋ। ਉਮੀਦ ਹੈ ਕਿ ਸਵੇਰ ਤੋਂ ਤੁਸੀਂ WTUR 770 ਤੇ ਪ੍ਰਸਾਰਿਤ ਵੱਖ ਵੱਖ ਪ੍ਰੋਗਰਾਮਾਂ ਦਾ ਜ਼ਰੂਰ ਲੁਤਫ ਲਿਆ ਹੋਵੇਗਾ। ਅੱਜ ਜੂਨ ਮਹੀਨੇ ਦੀ 29 ਤਰੀਕ ਹੋ ਗਈ ਹੈ, ਬਾਹਰਲਾ ਤਾਪਮਾਨ 27 ਡਿਗਰੀ ਆ, ਜਦਕਿ 31 ਡਿਗਰੀ ਮਹਿਸੂਸ ਕੀਤਾ ਜਾ ਰਿਹਾ। ਕੱਲ ਮੰਗਲਵਾਰ ਤਾਪਮਾਨ 34 ਡਿਗਰੀ ਹੋਣਾ, ਪਰ 35% ਚਾਂਸਿਸ ਦੱਸੇ ਨੇ ਕਿ ਕਣੀਆਂ ਪੈ ਸਕਦੀਆਂ। ਬੁੱਧਵਾਰ ਨੂੰ ਤਾਪਮਾਨ 35 ਡਿਗਰੀ ਹੋਵੇਗਾ, ਵੀਰਵਾਰ ਨੂੰ ਤਾਪਮਾਨ 35 ਡਿਗਰੀ ਦੇ ਨਾਲ ਕਣੀਆਂ, ਸ਼ੁੱਕਰਵਾਰ ਨੂੰ 33 ਡਿਗਰੀ ਦੇ ਨਾਲ ਕਣੀਆਂ, ਸ਼ਨਿਚਰਵਾਰ ਨੂੰ 31 ਡਿਗਰੀ ਦੇ ਨਾਲ ਗਰਜ ਬਰਸ ਕੇ ਛੀਂਟੇ ਪੜੇਗੇ। ਫਿਰ ਐਤਵਾਰ ਨੂੰ 27 ਡਿਗਰੀ ਹੋ ਜਾਣਾ ਜੀ, ਸੋਮਵਾਰ ਨੂੰ 28 ਡਿਗਰੀ ਹੋ ਜਾਣਾ, ਮੰਗਲਵਾਰ ਨੂੰ 24 ਡਿਗਰੀ ਹੋ ਜਾਣਾ। ਇਹ ਸਾਰੇ ਦਿਨ ਮੀਂਹ ਦੱਸਦੇ ਆ, ਤੇ ਉਦੋਂ ਫਿਰ ਅੱਗੇ ਜਾ ਕੇ ਰੱਬ ਕਰੇ ਤੁਹਾਡਾ ਭਲਾ, ਬੁੱਧਵਾਰ ਨੂੰ ਜਾ ਕੇ ਫਿਰ 28 ਡਿਗਰੀ ਹੋਣਾ, ਤੇ ਉਦੋਂ ਨੂੰ ਧੁੱਪ ਟਕਾ ਕੇ ਲੱਗਣੀ ਹੈ। ਗੱਲ ਕੀ ਕਿ ਸੂਰਜ ਦੇਵਤਾ ਦੇ ਦਰਸ਼ਨ ਅੱਜ ਤੋਂ ਬਾਅਦ ਬੁੱਧਵਾਰ ਨੂੰ ਹੋਣੇ ਨੇ, ਤੇ ਜਾਂ ਫਿਰ ਜਾ ਕੇ ਅਗਲੇ ਬੁੱਧਵਾਰ, ਤੇ ਜੇ ਕਿਤੇ ਇਹ 30% 40% 50% 65% ਜਿਹੜਾ ਮੀਂਹ ਦੱਸਦੇ ਆ, ਜੇ ਕਿਤੇ ਰਾਤਾਂ ਨੂੰ ਕਿਰਕੁਰ ਗਿਆ ਤੇ ਫਿਰ ਦਿਨੇ ਸੂਰਜ ਦੇਵਤਾ ਝਾਤੀ ਮਾਰ ਸਕਦਾ। ਖੈਰ ਇਹ ਜਿਹੜਾ 30-35-30-35-36 ਡਿਗਰੀ ਤਾਪਮਾਨ ਆ, ਹਿਊਮਿਡਿਟੀ ਦੇ ਨਾਲ ਇਹ 40-41-42 ਵੀ ਹੋ ਸਕਦਾ। ਨਿਆਣਿਆਂ ਨੂੰ ਛੁੱਟੀਆਂ ਭਾਈ, ਤੇ ਬੱਚਿਆਂ ਨੂੰ ਥੋੜਾ ਜਿਹਾ, ਕਿਉਂਕਿ ਉਹਨਾਂ ਨੇ ਕਰਨ ਦੀ ਵੈਸੇ ਆਪਣੀ ਮਰਜ਼ੀ ਹੁੰਦੀ ਹੈ, ਪਰ ਸੁਪਰਵੀਜ਼ਨ ਤੋਂ ਵੀ ਚੰਗੀ ਗੱਲ ਆ। ਤਿੱਖੜ ਦੁਪਹਿਰੇ ਬਾਹਰ ਨਾ ਨਿਕਲਣ ਤੇ ਚੰਗੀ ਗੱਲ ਆ, ਇਹੀ ਬਜ਼ੁਰਗਾਂ ਨੂੰ ਕਿ ਬਜ਼ੁਰਗ ਵੀ ਜਿਹੜੇ ਆ ਜੀ ਉਹ ਤਿੱਖੜ ਦੁਪਹਿਰੇ ਜਿਹੜੇ ਜੀ ਉਹ ਸੈਰ ਦਾ ਪੰਗਾ ਨਾ ਲੈਣ, ਤਕਾਲਾਂ ਨੂੰ ਮੌਸਮ ਜਿਹੜਾ ਜੀ ਉਹ ਥੋੜਾ ਜਿਹਾ ਖੁਸ਼ਗਵਾਰ ਹੋ ਜਾਣਾ, ਤੇ ਭਾਈ ਉਦੋਂ ਬਾਹਰ ਨਿਕਲਿਆ ਜਾ ਸਕਦਾ। ਵੈਸੇ ਇੱਥੇ ਸਰੀਰਾਂ ਨੂੰ ਗਰਮੀ ਵੀ ਨਹੀਂ ਆਉਂਦੀ, ਜੇ ਕਿਤੇ ਇਹੋ ਜਿਹਾ ਪ੍ਰਬੰਧ ਹੈ ਕਿ ਛਾਵੇਂ ਤੁਸੀਂ ਬਹਿ ਸਕਦੇ ਹੋ ਤੇ ਫਿਰ ਬਾਹਰ ਕਹਿ ਲਓ ਵੀ ਸਰੀਰ ਨੂੰ ਗਰਮ ਕੀਤਾ ਜਾ ਸਕਦਾ ਨਹੀਂ ਤਾਂ ਆਹ ਜਿਹੜਾ ਆਹ ਹਫ਼ਤਾ ਇਹ ਥੋੜਾ ਜਿਹਾ ਤੱਪਾ ਹੋਣਾ ਜ਼ਿਆਦਾ ਇਸ ਕਰਕੇ ਥੋੜਾ ਜਿਹਾ ਗਰੇਜ਼ ਕਰੀਏ ਤਾਂ ਚੰਗੀ ਗੱਲ ਆ ਇਸ ਵੀਕਐਂਡ ਦੇ ਉੱਪਰ ਬਹੁਤ ਸਾਰੀਆਂ ਗਤੀਵਿਧੀਆਂ ਬਹੁਤ ਸਾਰੀਆਂ ਘਟਨਾਵਾਂ ਹੋਈਆਂ ਨੇ ਬ੍ਰਹਮਟਨ ਦੇ ਵਿੱਚ ਜਿਹੜਾ ਜੀ ਉਹ ਇਸ ਵੀਕਐਂਡ ਦੇ ਉੱਪਰ ਬਹੁਤ ਕੁਝ ਵਾਪਰਿਆ ਐਕਸੀਡੈਂਟ ਬਹੁਤ ਜ਼ਿਆਦਾ ਹੋਏ ਨੇ ਐਤਕੀ ਸ਼ੁੱਕਰਵਾਰ ਦੀ ਉਹ ਦਿਨ ਵੇਲੇ ਸ਼ਾਇਦ ਵਾਪਰਿਆ ਇੱਕ ਮੋਟਰਸਾਈਕਲ ਸਵਾਰ ਲਿਆ 21 ਸਾਲਾਂ ਦੀ ਉਮਰ ਦਾ ਸੀ ਉਹ ਕਾਰ ਦੇ ਨਾਲ ਉਹਦੀ ਟੱਕਰ ਹੋਈ ਤੇ ਵਿਚਾਰਾ ਥਾਂ ਤੇ ਪੂਰਾ ਹੋ ਗਿਆ ਕਾਰ ਵਾਲਾ ਪਹਿਲਾਂ ਭੱਜ ਗਿਆ ਸੀ ਮੁੜ ਕੇ ਪੁਲਿਸ ਕੋਲ ਆਇਆ ਇੰਪੇਅਰਡ ਸੀ ਸ਼ਰਾਬ ਪੀਤੀ ਸੀ 48 ਸਾਲਾਂ ਦਾ ਸੀ ਔਰ ਜਿਹੜਾ ਬੰਦਾ ਕਹਿ ਲਓ ਵੀ ਤਕਾਲਾਂ ਨੂੰ 4 ਵਜੇ ਡੱਕਿਆ ਫਿਰਦਾ ਕਾਰ ਚਲਾਈ ਫਿਰਦਾ ਉਹ ਕਿਹੋ ਜਿਹੀ ਅਕਲ ਦਾ ਮਾਲਕ ਹੋਊਗਾ ਪਰ ਜੇ ਇਸ ਜਵਾਕ ਦੀ ਜਾਨ ਲੈ ਲਈ ਔਰ ਜਿਹਨਾਂ ਮਾਪਿਆਂ ਦਾ ਜਵਾਨ ਜਹਾਨ ਪੁੱਤਰ ਗਿਆ ਸੋ ਉਹਨਾਂ ਦਾ ਦਿਲ ਤੇ ਪੁੱਛਿਆ ਜਾਣਦਾ ਹੋਣਾ ਇਹਦੇ ਇੱਕ ਵੱਡਾ ਐਕਸੀਡੈਂਟ ਜਿਹੜਾ ਸੀਗਾ ਜੀ ਉਹ ਮੈਕਵੀਨ ਤੇ ਕੰਟਰੀ ਸਾਈਡ ਦੇ ਇਲਾਕੇ ਦੇ ਵਿੱਚ ਹੋਇਆ ਔਰ ਉੱਥੇ ਵੀ ਇੱਕ ਨੌਜਵਾਨ ਜਿਹੜਾ ਜੀ ਉਹ ਚੜ੍ਹਾਈ ਕਰ ਗਿਆ ਡਿਕਸੀ ਅਤੇ ਕਵੀਨ ਦੇ ਇਲਾਕੇ ਦੇ ਵਿੱਚ ਉੱਥੇ ਇੱਕ ਦਿਨ ਪਿਛਲੇ ਹਫ਼ਤੇ ਵੀ ਐਕਸੀਡੈਂਟ ਹੋਇਆ ਸੀ ਜਿਹਦੇ ਵਿੱਚ 80 ਸਾਲਾ ਔਰਤ ਤੇ ਇੱਕ ਹੋਰ ਔਰਤ ਜਿਹੜੀ ਸੀ ਦੋ ਔਰਤਾਂ ਜਿਹੜੀ ਸਨ ਉਹ ਉਹਨਾਂ ਦੀ ਮੌਤ ਹੋ ਗਈ ਸੀ ਹੁਣ ਇੱਥੇ ਜਿਹੜਾ ਜੀ ਇੱਕ 21 ਸਾਲਾਂ ਦੀ ਲੜਕੀ ਤੇ ਇੱਕ 20 ਸਾਲਾਂ ਦੀ ਇਸ ਐਕਸੀਡੈਂਟ ਦੇ ਵਿੱਚ ਇਹ ਦੋ ਜਾਨਾਂ ਗਈਆਂ ਨੇ ਜਿਹਦੇ ਵਿੱਚ ਮੁੱਖ ਕਾਰਨ ਜਿਹੜਾ ਜੀ ਉਹ ਸਪੀਡਿੰਗ ਹੀ ਦੱਸਿਆ ਜਾ ਰਿਹਾ ਔਰ ਇੱਕ ਹੋਰ ਐਕਸੀਡੈਂਟ ਹੋਇਆ ਇਹ 5ਵਾਂ ਹੈ ਜੀ ਕਹਿ ਲਓ ਕਿ ਪੁਲਿਸ ਆਫਿਸਰ ਜਿਹੜਾ ਸੀਗਾ ਜੀ ਉਸ ਦੀ ਕਾਰ ਦੇ ਵਿੱਚ ਗੱਡੀ ਮਾਰੀ ਆ ਔਰ ਪੁਲਿਸ ਆਫਿਸਰ ਨੂੰ ਜਿਹੜਾ ਜੀ ਉਹ ਹਸਪਤਾਲ ਦਾਖਲ ਕਰਵਾਉਣਾ ਪਿਆ ਗੰਭੀਰ ਸੱਟਾਂ ਕਰਕੇ ਹੁਣ ਕੀ ਆ ਕਿ ਸਪੀਡ ਕੰਟਰੋਲ ਵਾਸਤੇ ਕੈਮਰੇ ਲੱਗੇ ਸੀ ਫੋਰ ਸਾਹਿਬ ਨੂੰ ਚੰਗੇ ਨਹੀਂ ਲੱਗੇ ਉਹਨਾਂ ਨੇ ਜੀ ਕਹਿ ਲਓ ਵੀ ਗਲ ਚ ਗੂਠਾ ਦੇ ਕੇ ਜਾਂ ਫਿਰ ਕਹਿ ਲਓ ਛਿੱਤਰ ਦੇ ਨਾਲ ਕੈਮਰੇ ਜਿਹੜੇ ਸੀਗੇ ਲੁਹਾਤੇ ਆ ਹਾਂਜੀ ਔਰ ਹੁਣ ਕਹਿ ਲਓ ਵੀ ਸਕੂਲਾਂ ਦੇ ਆਲੇ ਦੁਆਲੇ ਜੋ ਹਾਲਾਤ ਨੇ ਮੈਂ ਸ਼ੁੱਕਰਵਾਰ ਦੀ ਗੱਲ ਆ ਜੀ ਅੱਜ ਕੱਲ ਕੀ ਆ ਵੀ ਅੱਜ ਕੱਲ ਜਿਹੜੇ ਡਰਟ ਬਾਈਕਸ ਨੇ ਜਾਂ ਫਿਰ ਜਿਹੜੇ ਬੈਟਰੀ ਵਾਲੇ ਮੋਟਰਸਾਈਕਲ ਨੇ ਸਕੂਟਰ ਨੇ ਹੁਣ ਉਹਨਾਂ ਨੂੰ ਸ਼ਾਇਦ ਜਿਹੜਾ ਜੀ ਉਹ ਲਾਇਸੈਂਸ ਦੀ ਲੋੜ ਨੇ ਕੀ ਬਹੁਤ ਛੋਟੇ ਛੋਟੇ ਜਵਾਕ ਜਿਹੜੇ ਆ ਜੀ ਤਕਰੀਬਨ 5-5, 7-7 ਸਾਲਾਂ ਤੋਂ ਲੈ ਕੇ 8-8, 10-10 ਸਾਲਾਂ ਤੱਕ ਦੇ ਬਾਕੀ 12-13, 14-15 20-21 ਸਾਲ ਤੱਕ ਦੇ ਜਿਹੜੇ ਨੌਜਵਾਨ ਆ ਜੀ ਉਹ ਜਿਹੜੇ ਈ ਬਾਈਕ ਨੇ ਤੇ ਪਲੱਸ ਜਿਹੜੇ ਡਰਟ ਬਾਈਕ ਨੇ ਇੱਕ ਬਹੁਤ ਹੋਰ ਛੋਟੇ ਜਿਹਾ ਮਿੰਨੀ ਬਾਈਕ ਸ਼ਾਇਦ ਉਹਨਾਂ ਨੂੰ ਕਹਿੰਦੇ ਆ ਤੇ ਨਿੱਕੇ ਨਿੱਕੇ ਜਿਹੇ ਟਾਇਰ ਹੁੰਦੇ ਆ ਤੇ ਉਹਨਾਂ ਦੇ ਵਿੱਚ ਵੀ ਇੰਜਣ ਹੁੰਦਾ ਬੜੀ ਤਕੜੀ ਆਵਾਜ਼ ਕੱਢਦੇ ਆ ਇੱਕ ਡਰਟ ਬਾਈਕ ਸੀਗਾ ਜੀ ਸਾਡੇ ਇੱਥੇ ਕੈਸਲ ਬਰੁੱਕ ਸੈਕੰਡਰੀ ਸਕੂਲ ਮੇਰੇ ਜਿੱਥੇ ਪਾਸੇ ਘਰ ਆ ਇੱਕ ਪਾਸੇ ਸਾਡੇ ਉਹ ਕੈਸਲ ਬਰੁੱਕ ਸੈਕੰਡਰੀ ਸਕੂਲ ਪੈਂਦਾ ਜੀ ਦੂਜੇ ਪਾਸੇ ਜਿਹੜਾ ਕੈਸਲ ਉਹ ਕ੍ਰੋਸਿੰਗ ਵਾਲਾ ਕੈਥੋਲਿਕ ਸਕੂਲ ਆ ਜੀ ਅੱਗੇ ਉੱਥੇ ਦੋਨਾਂ ਪਾਸੇ ਦੇ ਕੈਮਰੇ ਹੁੰਦੇ ਸੀ ਪਹਿਲੇ ਉਹਦੇ ਵਿੱਚ ਉੱਥੇ ਕਾਰਾਂ ਬੜੀਆਂ ਅਡਾਟ ਪਾਉਂਦੀਆਂ ਜਾਂਦੀਆਂ ਹੁੰਦੀਆਂ ਸੀ ਗੋਹ ਤੇ ਹੁਣ ਵੀ ਹਾਲਾਤ ਉਹੀ ਨੇ ਉਹ ਲੜਕਾ ਜਿਹੜਾ ਡਰਟ ਬਾਈਕ ਤੇ ਆ ਰਿਹਾ ਸੀਗਾ ਜੀ ਔਰ ਤਕਰੀਬਨ ਉਹਦੀ ਸਪੀਡ ਹੋਣੀ ਆ 100-125 ਦੇ ਕਰੀਬ ਉਹਨੇ ਰਾਹ ਦੇ ਵਿੱਚ ਕੋਈ ਕਿਸੇ ਵੀ ਸਟਾਪ ਦੇ ਉੱਪਰ ਰੋਕਣਾ ਉਹਦੀ ਜਹਿਮਤ ਨਹੀਂ ਕੀਤੀ ਤੇ ਮੇਰੀ ਡਰਾਈਵਿੰਗ ਦਾ ਹਾਲਾਤ ਇਹੋ ਜਿਹਾ ਹੁੰਦੇ ਵੀ ਆਪਾਂ ਬਿਲਕੁਲ ਮਜ਼ੇ ਜਾਇਦ ਨਾਲ ਖਾਸ ਕਰਕੇ ਉੱਥੇ 25-30 ਦੀ ਸਪੀਡ ਤੋਂ ਮੈਂ ਕਦੇ ਉੱਪਰ ਨਹੀਂ ਗਿਆ ਹਾਂ ਜੇ ਕਿਤੇ ਜ਼ਿਆਦਾ ਕਿਤੇ ਆਉਣ ਜਾਣ ਹੋ ਕੇ ਚੀਜ਼ ਕਰੇ ਭੁੱਲਿਆ ਫਿਰ ਭਾਵੇਂ ਮੈਂ ਸਪੀਡ ਤੇ ਕਰ ਲਵਾਂ ਨਹੀਂ ਹੌਲੀ ਹੌਲੀ ਤਕਾਲਮ ਜਦੋਂ ਵਿਹਲੇ ਜੇ ਹੋ ਕੇ ਜਾਈਦਾ ਸਵਾਦ ਲੈਂਦੇ ਜਾਈਦਾ ਉਹ ਤੋਂ ਬਾਅਦ ਉਹਨੇ ਯੂ ਟਰਨ ਅੱਗੇ ਮਾਰੀ ਹੈ ਤੇ ਫਿਰ ਵਾਪਸ ਆਇਆ ਤੇ ਮੈਂ ਉੱਥੇ ਸਟੋਪ ਸਾਈਨ ਤੇ ਖੜਾ ਸੀ ਤੇ ਉੱਥੋਂ ਕੋਲ ਦੀ ਛੂਹ ਕਰਕੇ ਲੰਘਿਆ ਤੇ ਉਧਰੋਂ ਕੋਈ ਕਾਰ ਵਾਲਾ ਜਿਹੜਾ ਸੀਗਾ ਜੀ ਉਹ ਵੀ ਸ਼ੇਰ ਬਣਿਆ ਆਉਂਦਾ ਸੀ ਪਰ ਮਸੀਹ ਬਚਾ ਹੋਇਆ ਉਹ ਸਿਰ ਦੇ ਉੱਪਰ ਕੋਈ ਹੈਲਮਟ ਨਹੀਂ ਪਿਛਾਂਹ ਨੂੰ ਵਾਲ ਕਰਕੇ ਤੇ ਪਿਛਲੇ ਪਾਸੇ ਜੂੜਾ ਕੀਤਾ ਸੀਗਾ ਤੇ ਉੱਪਰ ਉਹ ਜਿਹੜਾ ਪਟਕਾ ਸੀਗਾ ਜੀ ਉਹ ਬੰਨਿਆ ਸੀ ਪਰ ਜਿੰਨੀ ਸਪੀਡ ਸੀ ਜੇ ਕਿਤੇ ਉੱਥੇ ਜਾ ਜਾਂਦੀ ਹੋ ਜਾਂਦੀ ਵੱਡਾ ਨੁਕਸਾਨ ਹੋਣਾ ਸੀ ਪਰ ਹੁਣ ਕਹਿ ਲਓ ਕਿ ਜਿਹੜੇ ਕੈਮਰੇ ਸੀਗੇ ਕੈਮਰਿਆਂ ਨੇ ਘੱਟੋ ਘੱਟ ਜਿਹੜਾ ਸੀਗਾ ਉਹ ਮਨ ਦੇ ਵਿੱਚ ਡਰ ਤਾਂ ਪਾਇਆ ਸੀ ਪਰ ਹੋਰ ਸਾਹਿਬ ਨੂੰ ਮਨਜ਼ੂਰ ਨਹੀਂ ਸੀਗੇ ਭਾਈ ਤਕੜੇ ਦਾ ਸੱਤੀ ਵੀ ਹੀ ਸੌ ਔਰ ਅੱਜ ਕੱਲ੍ਹ ਜਿਹੜੀਆਂ ਇਹ ਜਦੋਂ ਇਹੋ ਜਿਹੀਆਂ ਘਟਨਾਵਾਂ ਹੁੰਦੀਆਂ ਨੇ ਵਾਪਰਦੀਆਂ ਨੇ ਤੇ ਸਾਡੇ ਜਿਹੜੇ ਚਾਹੇ ਸਾਡਾ ਟਰਾਂਸਪੋਰਟ ਮਹਿਕਮਾ ਹੈ ਚਾਹੇ ਸਾਡਾ ਬਾਕੀ ਦਾ ਪਬਲਿਕ ਸੇਫਟੀ ਵਾਲਾ ਮਹਿਕਮਾ ਉਹਨਾਂ ਸਾਰਿਆਂ ਨੂੰ ਪਤਾ ਹੁੰਦਾ ਹੀ ਹੈ ਨਾ ਖ਼ਬਰਾਂ ਤੋਂ ਵੀ ਦੇਖਦੇ ਸੁਣਦੇ ਹੋਣਗੇ ਔਰ ਮੇਜਰ ਵੀ ਉਹਨਾਂ ਨੇ ਲੈਣੇ ਹੁੰਦੇ ਆ ਸਾਡੀਆਂ ਜਿਹੜੀਆਂ ਡਰਾਈਵਿੰਗ ਹੈਬਿਟਸ ਨੇ ਉਹ ਬਹੁਤ ਨਿਕੰਮੀਆਂ ਹੋ ਚੁੱਕੀਆਂ ਹੁਣ ਹਾਈਵੇਜ਼ ਦੇ ਉੱਪਰ ਜਿਹੜੀ ਹੈ ਜੀ ਉਹ ਆਪਾਂ ਉਦੋਂ ਵੀ ਗੱਲ ਕੀਤੀ ਸੀ 110 ਦੀ ਸਪੀਡ ਕਰਤੀ ਹੈ ਠੀਕ ਹੈ ਕੋਈ ਗੱਲ ਨਹੀਂ ਜਿੱਦਾਂ ਜਿਹੋ ਜਿਹੀਆਂ ਲਗਜ਼ਰੀ ਕਾਰਾਂ ਨੇ 110 ਤੇ ਜਾਂਦੇ ਤਾਂ ਪਤਾ ਵੀ ਨਹੀਂ ਲੱਗਦਾ ਪਰ ਅੱਗੇ ਸਾਡੀ ਮਾਨਸਿਕਤਾ ਇਹ ਵੀ ਹੈ ਜੇ 60 ਦੀ ਸਪੀਡ ਹੈ ਉੱਥੇ ਅਸੀਂ 80 ਤੇ ਚਲਾਉਣਾ 80 ਵਾਲੀ ਤੇ 100 ਤੇ ਜਾਂਦੇ ਹਾਂ 100 ਵਾਲੀ ਤੇ 120 ਤੇ ਜਾਂਦੇ ਹਾਂ ਹੁਣ 110 ਹੋ ਗਈ ਤੇ 130 ਤੇ ਜਾਵਾਂਗੇ ਹੁਣ ਜਿਹੜੀਆਂ HOV ਲੇਨਸ ਨੇ ਉਹ ਵੀ ਲੋਕਾਂ ਨੇ ਸ਼ਾਇਦ ਇਹ ਸਮਝ ਲਿਆ ਵੀ ਸ਼ਾਇਦ ਇਹ ਸਪੀਡਿੰਗ ਕਰਨ ਵਾਸਤੇ ਆ ਔਰ ਉੱਥੇ ਕਹਿ ਲਓ 150 ਤੱਕ ਵੀ ਲੋਕੀ ਚਲਾਉਂਦੇ ਆ ਸੋ ਪਹਿਲਾਂ ਜਿਹੜਾ ਸੀਗਾ ਜਦੋਂ HOV ਲੇਨ ਬਣਾਈਆਂ ਵੀ ਕਾਰ ਪੁਲਿੰਗ ਜਿਹੜੀ ਹੈ ਜੀ ਉਸ ਨੂੰ ਇਨਕਰੇਜ ਕੀਤਾ ਜਾਵੇ ਹੁਣ ਤਾਂ ਫੋਰਸ ਸਾਹਿਬ ਕਹਿੰਦੇ ਆ ਵੀ ਜਦੋਂ ਨੌਨ ਰਸ਼ ਆਵਰ ਹੋਵੇ ਤਾਂ ਕੋਈ ਗੱਲ ਨਹੀਂ ਇੱਥੇ ਚਲਾ ਲੈਣ ਦਿਓ ਚੱਕਰ ਹੀ ਕੋਈ ਨਹੀਂ ਉਹ HOV ਲੇਨ ਨੂੰ ਵਾਇਲਟ ਤੋਂ ਪਹਿਲਾਂ ਵੀ ਕੀਤਾ ਜਾਂਦਾ ਸੀ ਤੇ ਹੁਣ ਜਦੋਂ ਮੁੱਖ ਮੰਤਰੀ ਨੇ ਕਿਹਾ ਹੋਵੇ ਕਿ ਭਾਈ ਕਰੋ ਚੱਕਰ ਹੀ ਕੋਈ ਨਹੀਂ ਝੰਡਾ ਗਾੜ ਕੇ ਬਦਮਾਸ਼ੀ ਕਰਨੀ ਹੈਗਾ ਤੇ ਅਗਲਤ ਕਰਨੀ ਹੈ ਭਾਈ ਸੋ ਸਿਸਟਮ ਜਿਹੜਾ ਜੀ ਉਹ ਵੱਧ ਤੋਂ ਬੱਤਰ ਹੁੰਦਾ ਜਾ ਰਿਹਾ ਔਰ ਇੱਕ ਵੀਕਐਂਡ ਦੇ ਉੱਪਰ ਇੰਨੇ ਐਕਸੀਡੈਂਟ ਇੱਕੋ ਸ਼ਹਿਰ ਦੇ ਵਿੱਚ ਹੋਣੇ ਔਰ ਫਿਰ ਅਸੀਂ ਕਹਿੰਦੇ ਹਾਂ ਵੀ ਭਾਈ ਸਾਡੀਆਂ ਇੰਸ਼ੋਰੈਂਸਾਂ ਵੱਧ ਗਈਆਂ ਉਹਦੇ ਵਿੱਚ ਵੀ ਬਹੁਤ ਕੁਛ ਹੈ ਜੀ ਬਹੁਤ ਕੁਛ ਉਹਦੇ ਵਿੱਚ ਸੋ ਅੱਜ ਕੱਲ੍ਹ ਤਾਂ ਇਹ ਆ ਵੀ ਭਾਈ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਆ ਜ਼ਰੂਰੀ ਆ ਵੀ ਤੁਸੀਂ ਸੇਫ ਤੇ ਚਲਾਉਣੇ ਹੀ ਆ ਆਲਾ ਦੁਆਲਾ ਦੇਖ ਕੇ ਚਲਾਓ ਕਿ ਕੋਈ ਭਾਈ ਖਰੂਦੀ ਡਰਾਈਵਰ ਜਿਹੜਾ ਜੀ ਉਹ ਆ ਕੇ ਤੁਹਾਡੀ ਵੱਖੀ ਚ ਨਾ ਮਾਰੇ ਦੂਜੇ ਪਾਸੇ ਜੀ ਚਮਗਿੱਦੜਾਂ ਤੋਂ ਬਚਣ ਦੀ ਜਿਹੜੀ ਸਲਾਹ ਦਿੱਤੀ ਜਾ ਰਹੀ ਆ ਜਦੋਂ ਆਪਣੇ ਚਾਮਚਲਿੱਕਾਂ ਹੁੰਦੀਆਂ ਸੀ ਚਾਮਚਲਿੱਕਾਂ ਤੋਂ ਇੱਕ ਵੱਡਾ ਸਾਈਜ਼ ਹੁੰਦਾ ਚਮਗਿੱਦੜ ਜਿਹੜੇ ਪੁੱਠੇ ਲਮਕਦੇ ਹੁੰਦੇ ਆ ਸੋ ਜਦੋਂ ਕੋਵਿਡ ਸ਼ੁਰੂ ਹੋਇਆ ਜੀ ਤਾਂ ਉਤੋਂ ਵੀ ਇਹ ਸੀ ਕਿ ਇਹ ਜਿਹੜਾ ਵਾਇਰਸ ਆ ਉਹ ਕਿਉਂਕਿ ਚੀਨ ਦੇ ਵਿੱਚ ਜਿਹੜਾ ਜੀ ਹਰ ਮੂਵੇਬਲ ਪ੍ਰਾਣੀ ਜਿਹੜਾ ਜੀ ਉਹ ਛਗਣ ਦੀ ਕਹਿ ਲਓ ਕਿ ਜ਼ਰੂਰਤ ਰੱਖਦੇ ਆ ਉਹ ਚਮਗਿੱਦੜ ਵੀ ਖਾਂਦੇ ਕਹਿੰਦੇ ਹੋ ਸਕਦਾ ਵੀ ਉਹਨਾਂ ਦੇ ਵਿੱਚੋਂ ਵਾਇਰਸ ਜਿਹੜਾ ਸੀ ਉਹ ਹੋਵੇ ਪਰ ਬਾਅਦ ਦੇ ਵਿੱਚ ਪਤਾ ਲੱਗ ਗਿਆ ਕਿ ਭਾਈ ਬਣਾਇਆ ਬੁਣਾਇਆ ਵੀ ਸੀ ਸੋ ਹੁਣ ਜਿਹੜਾ ਜੀ ਉਹ ਚਮਗਿੱਦੜਾਂ ਤੋਂ ਹਲਕਾ ਜਿਹਨੂੰ ਰੈਬੀਜ਼ ਕਹਿੰਦੇ ਆ ਉਹਦੇ ਨਾਲ ਪਿਛਲੇ ਦਿਨਾਂ ਦੇ ਵਿੱਚ ਇੱਕ ਮੌਤ ਹੋਈ ਹੈ ਉਸ ਨੂੰ ਲੈ ਕੇ ਤੇ ਇਹ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਵੀ ਜੇ ਤੁਸੀਂ ਚਮਗਿੱਦੜ ਦੇ ਸੰਪਰਕ ਦੇ ਵਿੱਚ ਆਏ ਹੋ ਚਾਮਚਲਿੱਕ ਦੇ ਸੰਪਰਕ ਦੇ ਵਿੱਚ ਆਏ ਹੋ ਤੇ ਭਾਈ ਤੁਸੀਂ ਆਪਣੇ ਡਾਕਟਰ ਨੂੰ ਜਾ ਕੇ ਬੜਾ ਨੋਟੀਫਾਈ ਕਰਾਓ ਕਿਉਂਕਿ ਰੈਬੀਜ਼ ਦਾ ਜਿਹੜਾ ਸੀਗਾ ਉਹ ਇਲਾਜ ਹੈ ਇੰਜੈਕਸ਼ਨ ਹੈ ਸੋ ਇਹ ਜਿਹੜਾ ਜੀ ਬਹੁਤ ਛੇਤੀ ਜਿਹੜਾ ਜੀ ਉਹ ਹਲਕਾ ਪੈਦਾ ਕਰ ਸਕਦੇ ਆ ਹੁਣ ਹਲਕਾਤ ਉਦਾਂ ਹੀ ਬਹੁਤ ਇਨਸਾਨਾਂ ਦੇ ਵਿੱਚ ਮੈਂ ਪਰਸੋਂ ਨਾ ਇੱਕ ਸ਼ੋਅ ਦੇਖਦਾ ਸੀਗਾ ਰਿਐਲਿਟੀ ਸ਼ੋਅ ਸ਼ੁਰੂ ਹੋਇਆ ਤੇ ਉਹ ਗੱਲਾਂ ਚੋਂ ਗੱਲ ਕਿਉਂਕਿ ਨਿਕਲ ਆਉਂਦੀ ਹੈ ਤੇ ਉੱਥੇ ਉਹ ਦੋ ਬੀਬੀਆਂ ਆਪਸ ਵਿੱਚ ਜਿਹੜੀਆਂ ਵਿੱਚ ਕੰਟੈਸਟੈਂਟ ਨੇ ਉਹ ਲੜਨ ਡਈਆਂ ਇੱਕ ਤੀਜੀ ਵਿੱਚ ਆ ਕੇ ਤੇ ਉਹ ਲਾਗੇ ਹੋ ਗਏ ਤੁਸੀਂ ਕਿਉਂ ਲੜਨ ਡਈ ਆ ਉਹ ਕਹਿੰਦੇ ਮੈਨੂੰ ਇਹਨੇ ਵਿੱਚ ਕਿਹਾ ਤੇ ਉਹ ਕਹਿੰਦੀ ਵੀ ਜਿਹੜੀ ਤੀਜੀ ਬੀਬੀ ਵਿੱਚ ਸੀ ਉਹ ਕਹਿੰਦੀ ਇਸ ਕੰਪਲੀਮੈਂਟ ਵਾਈ ਯੂ ਗਾਈਜ਼ ਆਰ ਫਾਈਟਿੰਗ ਵੀ ਜਿਹੜੇ ਡੌਗ ਨੇ ਜਿਹੜੇ ਵਿੱਚ ਨੇ ਇਹ ਇਨਸਾਨਾਂ ਨਾਲੋਂ ਤੇ ਕਈ ਦਰਜੇ ਜਿਹੜੇ ਨੇ ਉਹ ਚੰਗੇ ਨੇ ਕਹਿੰਦੇ ਜੇ ਕੋਈ ਮੈਨੂੰ ਕਵੇ ਤਾਂ ਮੈਂ ਉਹਨੂੰ ਐਜ਼ ਏ ਕੰਪਲੀਮੈਂਟ ਲੈਂਦੀ ਹਾਂ ਸੋ ਮੈਨੂੰ ਉਹ ਚੀਜ਼ ਵਧੀਆ ਲੱਗੀ। ਦੂਜੇ ਪਾਸੇ ਜੇ ਆਪਾਂ ਇਨਸਾਨੀ ਫਿਤਰਤ ਦੇਖੀਏ, ਇਨਸਾਨ ਨੇ ਉਹ ਜਾਨਵਰ ਜਿਹੜੇ ਉਹਨਾਂ ਦੇ ਵਫ਼ਾਦਾਰ ਰਹੇ ਨੇ, ਜਿਹੜੇ ਉਹਨਾਂ ਦੇ ਨਜ਼ਦੀਕ ਰਹੇ ਨੇ, ਜਿਹੜੇ ਉਹਨਾਂ ਦੀ ਖੈਰ ਸੁੱਖ ਮੰਗਦੇ ਨੇ, ਉਹਨਾਂ ਹੀ ਜਾਨਵਰਾਂ ਨੂੰ ਗਾਲ ਬਣਾ ਕੇ ਪੇਸ਼ ਕੀਤਾ, ਉਹਨਾਂ ਹੀ ਜਾਨਵਰਾਂ ਦੇ ਦੁਸ਼ਮਣ ਬਣੇ ਨੇ। ਤੇ ਜਿਹੜੇ ਕਹਿ ਲਓ ਇਨਸਾਨਾਂ ਤੋਂ ਦੂਰ ਭੱਜਦੇ ਨੇ, ਖਤਰਨਾਕ ਉਹ ਉਦੋਂ ਵੀ ਵੱਧ ਨੇ। ਹੁਣ ਅੱਜ ਕੱਲ੍ਹ ਕਹਿ ਲਓ ਵੀ ਕੁੱਤਿਆਂ ਨੂੰ ਖਤਰਨਾਕ ਹੋਣ ਦਾ ਕਰਕੇ ਸੁਪਰੀਮ ਕੋਰਟ ਤੱਕ ਨੇ, ਭਾਰਤੀ ਸੁਪਰੀਮ ਕੋਰਟ ਤੱਕ ਨੇ ਹੁਕਮ ਚਾੜੇ ਨੇ ਕਿ ਇਹਨਾਂ ਨੂੰ ਸ਼ੈਲਟਰ ਚ ਰੱਖੋ ਜਾਂ ਫਿਰ ਜਿਹੜੀ ਜ਼ਿਆਦਾ ਖਰੂਦੀ ਇਹਨਾਂ ਨੂੰ ਮਾਰ ਦਿਓ। ਹੁਣ ਅਸਲ ਦੇ ਵਿੱਚ ਕੀ ਹੈ ਕਿ ਜਿਹੜੇ ਪਿੰਡਾਂ ਦੇ ਵਿੱਚ ਜਿਹਨੂੰ ਆਪਾਂ ਅਵਾਰਾ ਕੁੱਤੇ ਕਹਿੰਦੇ ਹਾਂ, ਜੇ ਉਹਨਾਂ ਨੂੰ ਪਿਆਰ ਪੁਚਕਾਰ ਕੇ ਰੱਖਿਆ ਹੋਵੇ ਤੇ ਉਹਨਾਂ ਦੀ ਭੁੱਖ ਦਾ ਇੰਤਜ਼ਾਮ ਕੀਤਾ ਹੋਵੇ ਤੇ ਆਪਾਂ ਨੂੰ ਕਹਿ ਲਓ ਵੀ ਉੱਥੇ ਸੀਸੀਟੀਵੀ ਕੈਮਰੇ ਲਾਉਣ ਦੀ ਵੀ ਲੋੜ ਨਹੀਂ। ਜਦੋਂ ਕੁੱਤਿਆਂ ਨੂੰ ਇਹ ਪਤਾ ਹੋਵੇ ਕਿ ਭਾਈ ਇਹਨਾਂ ਤੋਂ, ਇਹਨਾਂ ਇਨਸਾਨਾਂ ਤੋਂ ਸਾਨੂੰ ਖਤਰਾ ਨਹੀਂ ਬਲਕਿ ਸਾਡੇ ਪਾਲਣਹਾਰ ਨੇ ਤੇ ਅਸੀਂ ਇਹਨਾਂ ਦੇ ਵਫ਼ਾਦਾਰ ਰਹਿਣਾ, ਮਜ਼ਾ ਲਾ ਕੇ ਚੋਰ ਵੜ ਜਾਵੇ ਆ ਕੇ, ਪਰ ਨਹੀਂ, ਅਸੀਂ ਤੇ ਡਾਂਗ ਜਿਹੜੀ ਹੈ ਜੀ ਰੱਖਣੀ ਆ ਤੇ ਉਹਨਾਂ ਦੇ ਫਿਰ ਮੋਹਰੇ ਉਹ ਬਣ ਗਏ। ਖੈਰ ਇਸ ਵੀਕਐਂਡ ਦੇ ਉੱਪਰ ਦੇਖੋ ਜੀ, ਜਿਹੜਾ ਕੈਨੇਡਾ ਦਾ ਤੇ ਸਾਊਥ ਅਫਰੀਕਾ ਦਾ ਮੈਚ ਸੀ, ਕੱਲ ਇਹ ਮੈਚ ਜਿਹੜਾ ਸੀਗਾ ਜੀ 3 ਵਜੇ ਹੋਇਆ, ਬੜਾ ਫਸਵਾਂ ਮੈਚ ਹੋਇਆ ਤੇ ਸਾਡੇ ਮੇਰਾ ਛੋਟਾ ਬੇਟਾ ਉਹ ਇੰਗਲੈਂਡ ਦਾ ਇੱਕ ਰੇਡੀਓ ਤੇ ਕਮੈਂਟਰੀ ਵਗੈਰਾ ਉਹ ਪ੍ਰੀ ਗੇਮ ਤੇ ਪੋਸਟ ਗੇਮ ਕਰਦਾ ਹੁੰਦਾ ਤੇ ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਵੀ ਕਿਉਂਕਿ ਇਹਨੂੰ ਜ਼ਿਆਦਾ ਪਤਾ ਹੋਣਾ ਮੇਰੇ ਨਾਲੋਂ, ਤੇ ਮੈਂ ਕਿਹਾ ਕਿੱਦਾਂ ਸਾਊਥ ਅਫਰੀਕਾ ਦੀ ਟੀਮ ਕਿਹੋ ਜਿਹੀ ਹੈ। ਕਹਿੰਦੇ ਟੀਮ ਤੇ ਨਕੰਮੀ ਆ ਪਰ ਜਿਹੜੇ ਆਪਣੇ ਵਾਲੇ ਆ ਉਦੋਂ ਵੀ ਨਕੰਮਾ ਖੇਡਣ ਡਿਆ ਹਾਲ ਦੀ ਘੜੀ ਦਾ, ਇਹ ਹਾਫ ਟਾਈਮ ਦੇ ਲਾਗੇ ਛੱਗ ਦੀ ਗੱਲ ਆ। ਕਹਿੰਦੇ ਇਹ ਮੈਚ ਜਿੱਤਣਾ ਚਾਹੀਦਾ ਪਰ ਜਿਸ ਢੰਗ ਨਾਲ ਖੇਡ ਰਹੇ ਆ ਤੇ ਕੋਈ ਇਹਨਾਂ ਦੇ ਲੱਲ ਲੱਗਦੇ ਨਹੀਂ ਜਿੱਤਣ ਦੇ। ਚਲੋ ਅਖੀਰ ਤੇ ਉਧਰੋਂ 90 ਮਿੰਟ ਹੋ ਕੇ ਤੇ 6 ਮਿੰਟ ਦਾ ਜਿਹੜਾ ਵਾਧੂ ਸਮਾਂ ਦਿੱਤਾ ਜਾਂਦਾ ਹੁੰਦਾ ਉਹ ਹਲੇ ਘੜੀ ਸ਼ੁਰੂ ਹੋਈ ਸੀਗੀ ਤੇ ਗੋਲ ਹੋ ਗਿਆ। ਚਲੋ ਚੀਕਾਂ ਪੈਣ ਲੱਗ ਪਈਆਂ, ਤਾੜੀਆਂ ਵੱਜਣ ਲੱਗ ਪਈਆਂ, ਖੁਸ਼ੀ ਹੋਈ 1-0 ਦੇ ਨਾਲ ਅਸੀਂ ਉਹਨਾਂ ਨੂੰ ਹਰਾ ਕੇ ਤੇ ਟੌਪ 32 ਚ ਹੁਣ ਟੌਪ 16 ਵਾਲੇ ਗੇਟ ਦੇ ਵਿੱਚ ਆ ਗਏ। ਹੁਣ ਉਹਨਾਂ 16 ਟੀਮਾਂ ਦੇ ਵਿੱਚ ਆਪਣਾ ਜਿਹੜੀ ਨੀਦਰਲੈਂਡ ਜਾਂ ਫਿਰ ਮੋਰਾਕੋ ਦੇ ਵਿੱਚੋਂ ਇੱਕ ਦੇ ਨਾਲ ਖੇਡਾਂਗੇ। ਨੀਦਰਲੈਂਡ ਨਾਲ ਸਾਡਾ ਰਿਕਾਰਡ ਇਹ ਆ ਵੀ ਹਾਲੇ ਤੱਕ ਅਸੀਂ ਉਹਨਾਂ ਨੂੰ ਜਿੱਤੇ ਨਹੀਂ ਆ। ਚਲੋ ਲਾਸਟ ਮੈਚ ਨੀਦਰਲੈਂਡ ਨਾਲ ਹੋਇਆ ਸੀਗਾ ਤੇ 4-0 ਤੇ ਹਰੇ ਸੀ। ਸੋ ਮੋਰਾਕੋ ਦੇ ਨਾਲ ਜਿਹੜਾ ਜੀ ਉਹ ਲਾਸਟ ਮੈਚ ਜਿਹੜਾ ਜੀ ਹੋਇਆ ਆ ਉਹ 2-1 ਦੇ ਫਰਕ ਦੇ ਨਾਲ ਹਾਰ ਗਏ ਸੀਗੇ। ਪਰ ਜੇ ਸਾਡਾ ਮੋਰਾਕੋ ਨਾ ਪੈਂਦਾ ਤਾਂ ਸਾਡੇ ਚਾਂਸਿਸ ਜਿਹੜੇ ਆ ਜੀ ਉਹ ਵੱਧ ਨੇ। ਦੂਜੇ ਪਾਸੇ ਆ ਵੀ ਇਹ ਇੱਕ ਢੰਗ ਨਾਲ ਵਰਲਡ ਕੱਪ ਦਾ ਨੌਕਆਊਟ ਰਾਊਂਡ ਦੇ ਵਿੱਚ ਪਹੁੰਚਣਾ ਵੀ ਇੱਕ ਹਿਸਟੋਰਿਕ ਚੀਜ਼ ਸੀ। ਦੂਜੀ ਗੱਲ ਕਿ ਉਹ ਮੈਚ ਜਿੱਤਣਾ ਜਿਹੜਾ ਸੀਗਾ ਜੀ ਉਹਦੇ ਨਾਲ ਹੌਸਲੇ ਜਿਹੜੇ ਜੀ ਪੂਰੇ ਬੁਲੰਦ ਹੋਏ ਨੇ। ਸੋ ਦਿਨੋ ਦਿਨ ਜਦੋਂ ਰੋਜ਼ ਤੁਸੀਂ ਇੰਟਰਨੈਸ਼ਨਲੀ ਇਸ ਢੰਗ ਨਾਲ ਤਕੜੀਆਂ ਟੀਮਾਂ ਨਾਲ ਖੇਡਦੇ ਹੋ ਤੇ ਬਿਨਾਂ ਸ਼ੱਕ ਤੁਹਾਡਾ ਤਜਰਬਾ ਵੀ ਵੱਧਦਾ, ਤੁਹਾਡੀ ਸਪਿਰਿਟ ਵੀ ਵੱਧਦੀ ਹੈ। ਦੂਜੇ ਪਾਸੇ ਜਿਹੜੀ ਕਹਿ ਲਓ ਵੀ 40-41 ਮਿਲੀਅਨ ਕੈਨੇਡੀਅਨਸ ਨੇ ਜਿਹੜੀ ਉਹਨਾਂ ਦੀ ਬੈਕਅਪ ਆ, ਉਹਨਾਂ ਦੀ ਜਿਹੜੀ ਸਪੋਰਟ ਆ ਉਹ ਹੌਸਲਾ ਜ਼ਰੂਰ ਦਿੰਦੀ ਹੈ। ਸੋ ਅਗਲਾ ਮੁਕਾਬਲਾ ਜਿਹੜਾ ਜੀ ਚਾਹੇ ਉਹ ਮੋਰਾਕੋ ਨਾਲ ਹੋਵੇ ਚਾਹੇ ਦੂਜੇ ਨਾਲ, ਉਹ ਵੀ ਰੌਚਕ ਮੁਕਾਬਲਾ ਹੋਵੇਗਾ। ਸੋ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ, ਕਿਉਂਕਿ ਖੇਡਾਂ ਇੱਕ ਇਹੋ ਜਿਹੀ ਚੀਜ਼ ਆ ਜਿਹੜੀ ਸਾਨੂੰ ਕਹਿ ਲਓ ਕਿ ਇੱਕ ਧਾਗੇ ਦੇ ਵਿੱਚ ਪਰੋਂਦੀਆਂ ਨੇ। ਆਪਾਂ ਕਹਿ ਲਓ ਕਿ ਜਿਹੜੇ ਖਿਡਾਰੀ ਉੱਥੇ ਖੇਡ ਰਹੇ ਸੀ ਉਹਨਾਂ ਨੂੰ ਬਹੁਤੇ ਜਾਣਦੇ ਨਹੀਂ, ਪਰ ਕੱਲ ਕੋਸਟ ਟੂ ਕੋਸਟ ਸਾਰੀਆਂ ਹੀ ਕਮਿਊਨਿਟੀਜ਼ ਔਰ ਉਹ ਕੈਨੇਡਾ ਵਾਸਤੇ ਜਿਹੜੀਆਂ ਚੀਅਰ ਅਪ ਕਰ ਰਹੀਆਂ ਸਨ। ਔਰ ਜਦੋਂ ਗੋ ਹੋਇਆ ਤੇ ਤਕਰੀਬਨ 1.25 ਕੈਨੇਡਾ ਜਿਹੜਾ ਸੀਗਾ ਜੀ ਉਸ ਵੇਲੇ ਛਾਲਾਂ ਮਾਰ ਕੇ ਨੱਚਣ ਡਿਆ ਸੀ। ਸੋ ਇਹ ਪਾਵਰ ਜਿਹੜੀ ਹੈ ਜੀ ਇਹ ਸਪੋਰਟਸ ਦੇ ਵਿੱਚ ਹੀ ਹੈ, ਖੇਡਾਂ ਦੇ ਵਿੱਚ ਹੀ ਹੈ। ਸੋ ਬਹੁਤ ਬਹੁਤ ਮੁਬਾਰਕਾਂ। ਹੁਣ ਆਪਾਂ ਇੱਦਾਂ ਕਰੀਏ ਵੀ ਇੱਕ ਲੈਂਦੇ ਹਾਂ ਨਿੱਕੀ ਜੀ ਰਿਕਾਰਡਡ ਬ੍ਰੇਕ, ਉਹ ਤੋਂ ਬਾਅਦ ਫਿਰ ਗੱਲ ਕਰਾਂਗੇ ਜੋ ਰਾਤੀ ਘਟਨਾਕ੍ਰਮ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਹੋਇਆ ਤੇ ਉਹਦੇ ਤੇ ਗੱਲ ਕਰਦੇ ਹਾਂ। ਉਹਦੇ ਤੇ ਮੈਂ ਕਿਉਂਕਿ ਅੱਧਾ ਭਰਿਆ ਗਲਾਸ ਆ, ਕਿਸੇ ਨੂੰ ਅੱਧਾ ਖਾਲੀ ਦਿਸਦਾ ਹੋਊ ਤੇ ਕਿਸੇ ਨੂੰ ਅੱਧਾ ਭਰਿਆ ਦਿਸਦਾ ਹੋਊ। ਜਿਸ ਖੂਨ ਜੋ ਮੈਨੂੰ ਦੱਸਦਾ ਉਹਦੀ ਮੈਂ ਆਪ ਬ੍ਰੇਕ ਤੋਂ ਬਾਅਦ ਗੱਲ ਕਰਾਂਗਾ।
HK Tire Center to cars and trucks se brand new ya old tires le sakde ho.
BF Cordage, Hamcock, Firestone, Chinese tires milde ne.
24/7 road service available. HK Tire Center, 6191 Atlantic Drive, Mississauga. Call karo Bhuta Chahalu 6472954600 647-295-4600. HK Tire Center.
Raj Carpet and Flooring, Residential, Jaffer Commercial Carpet Ponia, Hardwood Floor, Luxury Vinyl Planks, Laminate Floor, Jaffer Roller Shades Lanine, 20 Wilkinson Road Day, Unit Number Gara Balanch Poncho, Raj Carpet and Flooring Da, Bada Lambat Jalba Hai, Jan Karili, 416-953-3530, Raj Carpet and Flooring.
ਓਹੋ ਸਰਦੀ ਚ ਹੀਟ ਨਹੀਂ ਚਲਦੀ ਤੇ ਗਰਮੀ ਚ ਏਸੀ
ਲੈ ਆਪਾਂ ਹੁਣੇ ਕਰਦੇ ਆ ਸੰਧੂ ਸਾਹਿਬ ਨਾਲ ਗੱਲ ਤੇ ਕਰਦੇ ਆ ਮਸਲੇ ਦਾ ਹੱਲ
ਏਸੀ ਫਰਨੇਸ ਗੈਸ ਲਾਈਨ ਵਾਟਰ ਹੀਟਰ ਜਾਂ ਹਿਊਮਿਡੀਫਾਇਰ ਸਰਵਿਸ ਜਾਂ ਇੰਸਟਾਲੇਸ਼ਨ ਨਾਵ 에ਅਰ ਕੰਫਰਟ ਤੇ ਜਤਿੰਦਰ ਸੰਧੂ ਨੂੰ ਕਾਲ ਲਾਓ ਤੇ ਲਾਈਫ ਚ ਕੰਫਰਟ ਪਾਓ ਕਾਲ
647-706-6640
ਇਹ ਸੰਦੇਸ਼ ਦਾ ਧਿਆਨ ਨਾਲ ਸੁਣੋ ਪੱਪੂ ਹਲਵਾਈ ਦਾ ਨਾਮ ਤਾਂ ਤੁਸੀਂ ਸੁਣਿਆ ਹੋਵੇਗਾ ਜੇ ਤੁਸੀਂ ਭਾਜੀ ਬਣਵਾਉਣੀ ਆ ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ ਸਿਰਨੀ ਬੂੰਦੀ ਸ਼ਕਰਪਾਰੇ ਮੱਠੀਆਂ ਬਣਵਾਉਣੀਆਂ ਨੇ ਜਾਂ ਫਿਰ ਲਾਈਵ ਕੇਟਰਿੰਗ ਕਰਵਾਉਣੀ ਆ ਤੇ ਜਾਂ ਫਿਰ ਤੁਹਾਨੂੰ ਟੈਂਟ ਮੇਜ਼ ਕੁਰਸੀਆਂ ਚਾਹੀਦੇ ਹਨ ਤੇ ਪੱਪੂ ਹਲਵਾਈ ਦੇ ਨਾਲ ਸੰਪਰਕ ਕਰੋ 647-388-8154 ਤੇ ਸੰਪਰਕ ਕਰੋ ਪੱਪੂ ਹਲਵਾਈ
ਗਾਰਨਿਸ਼ਮੈਂਟ ਪਾਵਰ ਆਫ ਸੇਲ ਨੋਟਿਸ ਬੈਂਕ ਵੱਲੋਂ ਪੈਸੇ ਦੀ ਮੰਗ ਹੁਣੇ ਹੀ ਸਾਨੂੰ ਕਾਲ ਕਰੋ ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ ਕਰਜ਼ਾ ਮਾਫ਼ ਕਰਾਓ 100% ਮਾਨਸਿਕ ਸ਼ਾਂਤੀ ਪਾਓ ਕਲੈਕਸ਼ਨ ਕਾਲਾਂ ਤੋਂ ਛੁਟਕਾਰਾ ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100 ਕਰਜ਼ੇ ਤੋਂ ਪਰੇਸ਼ਾਨ ਅਸੀਂ ਕਰਾਂਗੇ ਕੰਮ ਆਸਾਨ 416-502-3100
ਅੱਜ ਦਾ ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਦਾ ਕਰਨ ਦੇ ਲਈ ਆਪਾਂ ਨੂੰ ਪ੍ਰਦੀਪ ਗੋਇਲ ਹੋਰਾਂ ਦਾ ਸਹਿਯੋਗ ਹਾਸਲ ਹੈ ਤੁਸੀਂ ਕਾਰਾਂ ਦੀ ਇੰਸ਼ੋਰੈਂਸ ਜਿਹੜੀ ਹੈ ਜੀ ਵੱਧ ਭਰ ਰਹੇ ਹੋ ਰੀਜਨੇਬਲ ਆਈ ਆ ਜਾਂ ਫਿਰ ਤੁਹਾਨੂੰ ਲੱਗਦਾ ਕਿ ਇੰਸ਼ੋਰੈਂਸ ਵੱਧ ਆ ਤੇ ਤੁਸੀਂ ਇਹਨਾਂ ਨੂੰ ਇੱਕ ਵਾਰੀ ਫੋਨ ਕਰ ਲਓ ਇਹਨਾਂ ਕੋਲੋਂ ਕੋਟੇਸ਼ਨ ਲੈ ਲਓ 15 ਦੇ ਲਾਗੇ ਛੱਗੇ ਇਹਨਾਂ ਦੇ ਕੋਲ ਕੰਪਨੀਆਂ ਨੇ ਜਿਨ੍ਹਾਂ ਤੋਂ ਇਹ ਭਾਅ ਪਤਾ ਕਰ ਲੈਣਗੇ ਜੇ ਤੁਹਾਡੇ 4 ਪੈਸੇ ਬਚਦੇ ਹੋਏ ਤਾਂ ਭਾਈ ਸਵਿੱਚ ਕਰਨ ਦੇ ਵਿੱਚ ਹਰਜ ਕੋਈ ਨਹੀਂ 647-278-5003 278-5003 ਤੇ ਸੰਪਰਕ ਕਰ ਲੈਣਾ ਇਸੇ ਢੰਗ ਨਾਲ ਜੇ ਤੁਸੀਂ ਯੂਜ ਅਪਲਾਇੰਸਿਸ ਲੈਣੇ ਨੇ ਤਾਂ ਇੱਕ ਚੱਕਰ ਜਿਹੜਾ ਜੀ ਡੈਰੀ ਤੇ ਏਅਰਪੋਰਟ ਤੇ ਮਾਰ ਲਿਓ 2857 ਡੈਰੀ ਰੋਡ ਤੇ ਇੱਥੋਂ ਤੁਸੀਂ ਵਾਸ਼ਰ ਡਰਾਇਰ ਫਰਿੱਜ ਜਿਹੜੀ ਹੈ $250 ਤੋਂ ਤੁਹਾਨੂੰ ਮਿਲ ਜਾਂਦੀ ਹੈ 647-251-1698 ਉੱਥੇ ਕਹਿ ਦਿਓ ਕਿ ਭਾਈ ਸਰਦਾਰੀ ਟੀਵੀ ਤੇ ਨਜ਼ਾਰਾ ਰੇਡੀਓ ਦੇ ਉੱਪਰ ਪੰਜਾਬੀ ਰੇਡੀਓ ਤੇ ਸੁਣ ਕੇ ਆਏ ਤੇ ਤੁਹਾਨੂੰ ਹੋਰ ਵਧੀਆ ਸਰਵਿਸ ਮਿਲ ਜਾਣਗੀਆਂ ਕਟਾਰੀਆ ਟੂਰ ਐਂਡ ਟਰੈਵਲ ਦੀ ਆਪਾਂ ਗੱਲ ਕਰਦੇ ਹੁੰਦੇ ਹਾਂ ਕਿ ਜੇ ਤੁਸੀਂ ਦੁਨੀਆਂ ਦੇ ਕਿਸੇ ਵੀ ਕੋਨੇ ਤੇ ਉਡਾਨ ਲੈਣੀ ਚਾਹੁੰਦੇ ਹੋ ਤਾਂ ਕਟਾਰੀਆ ਟੂਰ ਐਂਡ ਟਰੈਵਲ ਦੋ ਲੋਕੇਸ਼ਨ ਨੇ 2883 ਡੈਰੀ ਰੋਡ ਡੈਰੀ ਏਅਰਪੋਰਟ ਤੇ 4550 ਐਬਨੀਜ਼ਰ ਤੇ ਗੋਰ ਤੇ 905-678-1200 ਇਹਨਾਂ ਦਾ ਫੋਨ ਨੰਬਰ ਹੈ ਇਸ ਤੋਂ ਇਲਾਵਾ ਜੀ ਰੱਬ ਕਰੇ ਤੁਹਾਡਾ ਭਲਾ ਪੱਪੂ ਹਲਵਾਈ ਦਾ ਫੋਨ ਨੰਬਰ ਨੋਟ ਕਰਕੇ ਰੱਖੋ ਜੇ ਤੁਹਾਨੂੰ ਟੈਂਟ ਮੇਜ਼ ਕੁਰਸੀਆਂ ਚਾਹੀਦੇ ਨੇ ਕੇਟਰਿੰਗ ਕਰਵਾਉਣੀ ਆ ਤੇ ਜਾਂ ਫਿਰ ਭਾਜੀ ਬਣਵਾਉਣੀ ਹੈ ਸਾਰਾ ਕੁਛ ਕਰਦੇ ਨੇ 647-388-8153 ਇਹਨਾਂ ਦਾ ਫੋਨ ਨੰਬਰ ਹੈ ਰੀਅਲ ਸਟੇਟ ਦੀ ਕੋਈ ਟ੍ਰਾਂਜੈਕਸ਼ਨ ਕਰਾਉਣੀ ਆ ਤੇ ਅਮਨਦੀਪ ਕਪਲਾ ਹੋਰਾਂ ਨਾਲ ਗੱਲਬਾਤ ਕਰ ਲੈਣੀ ਹੈ ਇਹ ਸਿਰਫ ਤੇ ਸਿਰਫ ਰੀਅਲ ਸਟੇਟ ਹੀ ਕਰਦੇ ਨੇ ਇਮਾਨਦਾਰ ਨੇ ਜਾਣਕਾਰ ਨੇ ਤੁਹਾਡੇ ਹੱਕਾਂ ਦੀ ਬਿਲਕੁਲ ਧੜੱਲੇ ਦੇ ਨਾਲ ਰਾਖੀ ਕਰਨਗੇ 905-456-5020 ਇਹਨਾਂ ਦਾ ਫੋਨ ਨੰਬਰ ਹੈ ਰਾਜ ਕਾਰਪਟ ਐਂਡ ਫਲੋਰਿੰਗ ਰੈਜੀਡੈਂਸ਼ੀਅਲ ਜਾਂ ਫਿਰ ਕਮਰਸ਼ੀਅਲ ਕਾਰਪਟ ਪਾਉਣੀ ਹੈ ਹਾਰਡਵੁੱਡ ਫਲੋਰ ਲਗਜ਼ਰੀ ਫਾਈਨਲ ਪਲੈਕਸ ਲੈਣੀਆਂ ਨੇ ਲੈਮੀਨੇਟ ਫਲੋਰ ਜਾਂ ਫਿਰ ਰੋਲਰ ਸ਼ੇਡਸ ਲੈਣੇ ਨੇ ਤਾਂ 20 ਵਿਲਕਿਨਸਨ ਰੋਡ ਦੇ ਯੂਨਿਟ ਨੰਬਰ 11-12 ਚ ਪਹੁੰਚੋ 416-953-6233 ਰਾਜ ਹੋਰਾਂ ਦਾ ਫੋਨ ਨੰਬਰ ਏਸ਼ੀਅਨ ਫੂਡ ਸੈਂਟਰ 11 ਲੋਕੇਸ਼ਨ ਤੋਂ ਤੁਹਾਨੂੰ ਸਮਾਂ ਦਿੰਦਾ ਆ ਰਿਹਾ ਸਾਫ਼ ਸੁਥਰੀਆਂ ਦਾਲਾਂ ਸਬਜ਼ੀਆਂ ਵਧੀਆ ਫਲ ਫਰੂਟ ਵਧੀਆ ਗ੍ਰੋਸਰੀ ਤੁਸੀਂ ਲੈਣੀ ਹੈ ਤੇ ਏਸ਼ੀਅਨ ਫੂਡ ਸੈਂਟਰ 740-7462 ਇਹਨਾਂ ਦਾ ਫੋਨ ਨੰਬਰ ਹੈ HK ਟਾਇਰ ਸੈਂਟਰ 6191 ਅਟਲਾਂਟਿਕ ਡਰਾਈਵ ਤੇ ਸਥਿਤ ਨੇ ਜੀ HK ਟਾਇਰ ਸੈਂਟਰ ਆਪਣੀਆਂ ਕਾਰਾਂ ਟਰੱਕਾਂ ਡੰਪ ਟਰੱਕਾਂ ਟਰੈਕਟਰਾਂ ਟ੍ਰੇਲਰਾਂ ਦੇ ਟਾਇਰ ਪਾਉਣੇ ਨੇ ਤਾਂ HK ਟਾਇਰ 647-295-4600 ਤੇ ਸੰਪਰਕ ਕੀਤਾ ਜਾ ਸਕਦਾ ਹੈ 416-2017-1878 ਸਟੂਡੀਓ ਦਾ ਫੋਨ ਨੰਬਰ ਹੈ। ਇਸ ਤੋਂ ਇਲਾਵਾ ਜਿਹੜੀ ਖ਼ਬਰ ਜਿਹੜੀ ਵੀਕਐਂਡ ਦੇ ਉੱਪਰ ਹੋਰ ਘਟਨਾ ਵਾਪਰੀ ਕਿ ਅਕਾਲੀ ਦਲ ਵਾਲੇ ਇੱਥੇ ਆਏ ਹੋਏ ਸਨ, ਉਹਨਾਂ ਨੇ ਨੂਰ ਕਨਵੈਨਸ਼ਨ ਸੈਂਟਰ ਦੇ ਵਿੱਚ ਉਹਨਾਂ ਦਾ ਇਵੈਂਟ ਰੱਖਿਆ ਸੀ। ਪਰ ਇੱਕ ਰਾਤ ਪਹਿਲਾਂ ਉੱਥੇ ਰਾਤ ਨੂੰ 2 ਵਜੇ ਕੋਈ ਗੋਲੀ ਚਲਾ ਗਿਆ ਤੇ ਦੂਜੇ ਦਿਨ ਕਿਉਂਕਿ ਇਨਵੈਸਟੀਗੇਸ਼ਨ ਚੱਲਦੀ ਸੀ ਇਸ ਕਰਕੇ ਹਾਲ ਦੇ ਵਿੱਚ ਕਿਸੇ ਨੂੰ ਦਾਖਲ ਨਹੀਂ ਹੋਣ ਦਿੱਤਾ। ਫਿਰ ਉਹਨਾਂ ਨੇ ਖੜੇ ਪੈਰ ਸ਼ਾਇਦ 1106 ਕਾਢੇ ਬੁਲੇਵਾਰਡ ਤੇ ਇੱਕ ਟਰਕਿੰਗ ਕੰਪਨੀ ਦਾ ਯਾਰਡ ਆ, ਔਰ ਉੱਥੇ ਉਹਨਾਂ ਨੇ ਆਪਣੀ ਗੱਲ ਜਿਹੜੀ ਸੀਗੀ ਆਪਣੇ ਸਮਰਥਕਾਂ ਦੇ ਨਾਲ ਕੀਤੀ। ਸੋ ਕਈ ਇਸ ਘਟਨਾ ਨੂੰ ਜਿਹੜਾ ਜੀ ਹੋਰ ਰੰਗ ਦੇਣ ਦੀ ਕੋਸ਼ਿਸ਼ ਕਰ ਰਿਹਾ ਸੀ ਮੀਡੀਆ, ਪਰ ਬਹੁਤੇ ਮੀਡੀਆ ਵਾਲਿਆਂ ਨੇ ਵੀ ਤੇ ਬਹੁਤੇ ਖਾਸ ਕਰਕੇ ਬੇਅੰਤ ਸਿੰਘ ਧਾਲੀਵਾਲ ਹੋਰੀ ਜਿਹੜੇ ਕਿ ਇੱਥੇ ਲੰਬੇ ਸਮੇਂ ਤੋਂ ਅਕਾਲੀ ਦਲ ਦੀ ਨੁਮਾਇੰਦਗੀ ਕਰਦੇ ਆਏ ਨੇ, ਸੋ ਉਹਨਾਂ ਨੇ ਬੜੀ ਰਾਈਟ ਅਪਰੋਚ ਦੇ ਨਾਲ ਇਸ ਸਾਰੇ ਕਾਸੇ ਨੂੰ ਲੋਕਾਂ ਦੇ ਵਿੱਚ ਲਿਆਂਦਾ। ਹੁਣ ਆਪਾਂ ਗੱਲ ਕਰਦੇ ਹਾਂ ਜੀ ਕਿ ਜੋ ਘਟਨਾਕ੍ਰਮ ਉੱਥੇ ਕੱਲ ਵਾਪਰਿਆ। ਬੇਅਦਬੀ ਵਾਲਾ ਮਾਮਲਾ ਜਿਹੜਾ ਜੀ ਉਹ ਪਿਛਲੀਆਂ 2 ਇਲੈਕਸ਼ਨਾਂ ਦੇ ਵਿੱਚ ਹਾਵੀ ਰਿਹਾ। ਹੁਣ ਜਦੋਂ ਸਰਸੇ ਵਾਲੇ ਸਾਹਿਬ ਦੇ ਚੇਲਿਆਂ ਨੇ ਪੋਸਟਰ ਲਾਏ ਜੀ ਆਪਾਂ ਉਦੋਂ ਤੋਂ ਗੱਲ ਕਰੀਏ, ਜੇ ਤਾਂ ਅਪਰੋਚ ਇਹ ਲਈ ਜਾਂਦੀ ਕਿ ਭਾਈ ਸ਼ਬਦ ਗੁਰੂ ਦੇ ਅਸੀਂ ਪੂਜਕ ਹਾਂ ਤੇ ਸ਼ਬਦ ਦੀ ਬੇਅਦਬੀ ਜਿਹੜੀ ਆ ਉਹ ਹੋ ਹੀ ਨਹੀਂ ਸਕਦੀ, ਸ਼ਬਦ ਦੀ ਬੇਅਦਬੀ ਨਹੀਂ ਹੋ ਸਕਦੀ, ਪਰ ਕਿਉਂਕਿ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਜਾਗਤ ਜੋਤ ਗੁਰੂ ਮੰਨਦੇ ਹਾਂ। ਪਰ ਅਗਲਿਆਂ ਨੇ ਜਿਹੜਾ ਸੀਗਾ ਜੀ ਉਹ ਪੋਸਟ ਲਾ ਕੇ ਚੈਲੰਜ ਕੀਤਾ ਵੀ ਤੁਹਾਡਾ ਗੁਰੂ ਅਸੀਂ ਚੱਕ ਲਿਆਂਦਾ ਜੀ, ਹਿੰਮਤ ਤਾਂ ਲੱਭ ਲਓ, ਨਹੀਂ ਤਾਂ ਅਸੀਂ ਇਹਦੇ ਵਰਗੇ ਪਾੜ ਕੇ ਤੇ ਗਲੀਆਂ ਨਾਲੀਆਂ ਸਿੱਟਾਂਗੇ। ਉਹਨਾਂ ਨੇ ਕੀਤਾ ਵੀ ਉਹ ਕੁਛ ਹੀ, ਉਹ ਤੋਂ ਬਾਅਦ ਜੋ ਘਟਨਾਕ੍ਰਮ ਬਣਦਾ ਚਾਹੇ ਉਹ ਬਹਿਬਲ ਕਲਾਂ ਹੋਵੇ ਚਾਹੇ ਬਰਗਾੜੀ ਹੋਵੇ, ਉੱਥੇ ਜੋ ਕੁਝ ਵਾਪਰਿਆ ਉਹ ਤਾਰਾਂ ਦੇ ਸਾਹਮਣੇ ਹੈ। ਉਦੋਂ ਸਰਕਾਰ ਅਕਾਲੀਆਂ ਦੀ ਸੀ ਤੇ ਉਦੋਂ ਵੀ ਅਕਾਲ ਤਖ਼ਤ ਸੀਗਾ ਤੇ ਉਦੋਂ ਵੀ ਅਕਾਲ ਤਖ਼ਤ ਦੇ ਉੱਪਰ ਇੱਕ ਜਥੇਦਾਰ ਸੀ। ਹਾਂਜੀ, ਉਸ ਤੋਂ ਬਾਅਦ ਜੀ ਇਲੈਕਸ਼ਨ ਹੁੰਦੀ ਹੈ, ਉਸ ਇਲੈਕਸ਼ਨ ਦੇ ਵਿੱਚ ਅਕਾਲੀ ਜਿਹੜੇ ਆ ਜੀ ਉਹ ਬੁਰੇ ਤਰੀਕੇ ਨਾਲ ਹਾਰ ਜਾਂਦੇ ਨੇ, ਸ਼ਾਇਦ ਉਦੋਂ 7 ਸੀਟਾਂ ਆਈਆਂ ਸਨ। ਆਮ ਆਦਮੀ ਪਾਰਟੀ ਜਿਹੜੀ ਹੈ ਜੀ ਵਿਰੋਧੀ ਧਿਰ ਚਾਉਂਦੀ ਹੈ ਤੇ ਕਾਂਗਰਸ ਸਰਕਾਰ ਬਣਾ ਜਾਂਦੀ ਹੈ। ਕਾਂਗਰਸ ਨੇ ਵੀ ਸਰਕਾਰ ਜਿਹੜੀ ਹੈ ਜੀ ਇਸੇ ਵਾਅਦੇ ਤੇ ਬਣਾਈ ਸੀ ਕਿ ਉਹ ਬੇਅਦਬੀ ਦੇ ਜਿਹੜੇ ਜ਼ਿੰਮੇਵਾਰ ਨੇ ਉਹਨਾਂ ਨੂੰ ਸਜ਼ਾਵਾਂ ਦਿਵਾਉਣਗੇ। ਸਰਕਾਰ ਪੂਰਾ ਸਮਾਂ ਚੱਲੀ ਹੈ, ਕੀ ਕੁਛ ਹੋਇਆ ਸਾਰਿਆਂ ਦੇ ਸਾਹਮਣੇ ਆ। ਉਹ ਤੋਂ ਬਾਅਦ ਫਿਰ 22 ਵਾਲੀਆਂ ਇਲੈਕਸ਼ਨ ਆ ਜਾਂਦੀਆਂ ਜੀ। 22 ਵਾਲੀਆਂ ਇਲੈਕਸ਼ਨਾਂ ਦੇ ਵਿੱਚ ਫਿਰ ਮੁੱਦਾ ਜਿਹੜਾ ਜੀ ਉਹ ਬੇਅਦਬੀਆਂ ਵਾਲਾ ਰਹਿੰਦਾ। ਅਕਾਲੀ ਜਿਹੜੇ 7 ਤੋਂ 3 ਸੀਟਾਂ ਤੇ ਆ ਜਾਂਦੇ ਆ, ਕਾਂਗਰਸ ਜਿਹੜੀ ਆ ਜੀ ਉਹ ਵੀ ਪੂੰਜ ਦਿੱਤੀ ਜਾਂਦੀ ਆ ਤੇ 92 ਜਿਹੜੇ MLA ਜਿਤਾ ਕੇ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਜਾਂਦੀ ਹੈ। ਫਿਰ ਸਮੇਂ ਸਮੇਂ ਸਿਰ ਜਿਹੜਾ ਜੀ ਉਹ ਜਿਹੜੇ ਬੇਅਦਬੀਆਂ ਵਾਲਿਆਂ ਨੂੰ ਸਜ਼ਾਵਾਂ ਦਵਾਓ, ਬੇਅਦਬੀਆਂ ਵਾਲਿਆਂ ਨੂੰ ਸਜ਼ਾਵਾਂ ਦਵਾਓ ਤੇ ਸਰਕਾਰ ਦੇ ਉੱਪਰ ਚਾਹੇ SGPC ਦੇ ਪ੍ਰਧਾਨ ਸਾਹਿਬ ਤੇ ਚਾਹੇ ਅਕਾਲ ਤਖ਼ਤ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਹੋਰੀ ਜਦੋਂ ਜਥੇਦਾਰ ਨਹੀਂ ਸੀ ਉਦੋਂ ਵੀ ਬੋਲਦੇ ਇਹ ਕਹਿੰਦੇ ਰਹੇ ਆ ਕਿ ਸਰਕਾਰਾਂ ਨੂੰ ਚਾਹੀਦਾ ਕਿ ਕਾਨੂੰਨ ਇਹੋ ਜਿਹਾ ਹੋਵੇ ਕੋਈ ਜ਼ੁਰਤ ਨਾ ਕਰੇ, ਕੋਈ ਜ਼ੁਰਤ ਨਾ ਕਰੇ ਕਿ ਉਹ ਗੁਰੂ ਗ੍ਰੰਥ ਸਾਹਿਬ ਵੱਲ ਦੇਖ ਸਕੇ। SGPC ਵੀ ਇਹ ਕਹਿੰਦੀ ਹੈ ਕਿ ਸਰਕਾਰਾਂ ਕੁਛ ਨਹੀਂ ਕਰਦੀਆਂ ਜੀ, ਸਰਕਾਰਾਂ ਕੁਛ ਨਹੀਂ ਕਰਦੀਆਂ। ਫਿਰ ਇੱਕ ਮੋਰਚਾ ਲੱਗਦਾ ਕਿ ਕਾਨੂੰਨ ਸਖ਼ਤ ਕੀਤੇ ਜਾਣ, ਗੁਰਜੀਤ ਸਿੰਘ ਸੀ ਸ਼ਾਇਦ ਉਹਨਾਂ ਦਾ ਨਾਂ ਜਿਹੜੀ ਜਾ ਕੇ ਦੇ ਟਾਵਰ ਦੇ ਉੱਪਰ, ਤਕਰੀਬਨ 2 ਸਿਆਲ ਤੇ 1 ਗਰਮੀ ਆ, ਉਹਨਾਂ ਨੇ ਟਾਵਰ ਤੇ ਚੜ ਕੇ ਸਿਰਫ ਇਹੀ ਮੰਗ ਕੀਤੀ ਕਿ ਸਖ਼ਤ ਕਾਨੂੰਨ ਬਣਾਏ ਜਾਣ। ਉੱਥੇ ਫਿਰ ਮੋਰਚਾ ਲੱਗਦਾ, ਉਸ ਮੋਰਚੇ ਦੇ ਵਿੱਚ ਸਾਰੇ ਹੀ ਇਹ ਜਾਂਦੇ ਨੇ, ਸਾਰੇ ਭਾਸ਼ਣ ਕਰ ਕਰਕੇ ਆਉਂਦੇ ਨੇ, ਇਹ ਗੜਗੱਜ ਹੋਰੀ ਜਥੇਦਾਰ ਹੁੰਦੇ ਉੱਥੇ ਭਾਸ਼ਣ ਕਰਕੇ ਆਏ ਸੀ ਕਿ ਸਰਕਾਰ ਨੂੰ ਸਖ਼ਤ ਕਾਨੂੰਨ ਬਣਾਉਣਾ ਚਾਹੀਦਾ। ਸਖ਼ਤ ਕਾਨੂੰਨ ਵੀ ਬਣ ਜਾਂਦਾ ਕਿਉਂਕਿ ਪਹਿਲਾਂ ਹੋ ਸਕਿਆ ਕਿ ਭਾਈ ਪਹਿਲੀ ਗੱਲ ਤਾਂ ਅਸੀਂ ਕਾਨੂੰਨ ਬਣ ਨਹੀਂ ਦੇਣਾ, ਜੇ ਬਣ ਗਿਆ ਬਾਅਦ ਚ ਦੇਖਾਂਗੇ, ਜੇ ਇਹਨਾਂ ਨੇ ਪਾਸ ਕਰ ਵੀ ਦਿੱਤਾ ਤੇ ਗਵਰਨਰ ਨੇ ਸਾਈਨ ਨਹੀਂ ਕਰਨੇ ਤੇ ਗੱਲ ਏਦਾਂ ਹੀ ਘੱਟੇ ਕੋਡੀ ਰਲੀ ਰਹਿਣੀ। ਪਰ ਉਹਨਾਂ ਕਾਨੂੰਨ ਨਵਾਂ ਨਹੀਂ ਬਣਾਇਆ, ਜਿਹੜਾ ਅਕਾਲੀਆਂ ਦਾ ਪਹਿਲਾਂ ਜਾਗਤ ਜੋਤ ਬਣਾਇਆ ਸੀ 2008 ਦੇ ਵਿੱਚ, ਉਸ ਕਾਨੂੰਨ ਦੇ ਵਿੱਚ ਸੋਧਾਂ ਕਰਤੀਆਂ, ਕਿਉਂਕਿ ਉਹ ਸੋਧਾਂ ਕਰਨ ਤੋਂ ਵੀ 6 ਮਹੀਨੇ ਪਹਿਲਾਂ ਇੱਕ ਕਮੇਟੀ ਬਣ ਗਈ ਸੀ, ਇੱਕ ਕਮੇਟੀ ਬਣ ਗਈ ਸੀ। ਉਸ ਕਮੇਟੀ ਦੇ ਵਿੱਚ ਵੱਖ ਵੱਖ ਜਿਹੜੀਆਂ ਧਿਰਾਂ ਸਨ ਉਹ ਮੈਂਬਰ ਸਨ, ਬਹੁਤ ਸਾਰੀਆਂ ਜਿਹੜੀਆਂ ਸਾਡੀਆਂ ਜਿਹੜੇ ਸੰਸਥਾਵਾਂ ਨੇ ਉਹਨਾਂ ਦੇ ਆਗੂ ਵਿੱਚ ਮੌਜੂਦ ਸਨ, ਜਿਹੜੇ ਅੰਮ੍ਰਿਤਧਾਰੀ ਗੁਰਸਿੱਖ MLA ਬਣੇ ਸਨ ਉਹ ਵਿੱਚ ਸਨ। ਇੱਕ ਨਾ ਕਿਸਾਨ ਮੋਰਚੇ ਦੇ ਵਿੱਚ ਵੀ ਸ਼ਾਇਦ ਉਹਨਾਂ ਦਾ ਲਾਸਟ ਨੇਮ ਵਡਾਲਾ ਹੀ ਆ, ਜਿਹੜੇ ਪਿਛਲੇ ਲੰਬੇ ਸਮੇਂ ਤੋਂ ਇਹ ਸੰਘਰਸ਼ ਕਰਦੇ ਆ ਰਹੇ ਨੇ ਕਿ ਜਿਹੜੀ ਇੱਕ ਇਹਨਾਂ ਨੇ SGPC ਨੇ ਕਿਤਾਬ ਛਾਪੀ ਸੀ ਹਿਸਟਰੀ ਆਫ ਸਿੱਖ, ਜਿਹਦੇ ਵਿੱਚ ਗੁਰੂਆਂ ਬਾਰੇ ਬਹੁਤ ਬਕਵਾਸਬਾਜ਼ੀ ਕੀਤੀ ਗਈ ਸੀ, ਇਸੇ SGPC ਦੀ ਧਰਮ ਪ੍ਰਚਾਰ ਕਮੇਟੀ ਦੁਆਰਾ ਉਹ ਕਿਤਾਬ ਛਾਪੀ ਗਈ ਸੀ, ਜਿਹੜੇ ਅੱਜ ਰੌਲਾ ਪਾਉਂਦੇ ਆ ਨਾ ਕਿ ਬਹੁਤੇ ਜਿਹੜੇ MLA ਸੀਗੇ ਸਰਕਾਰ ਦੇ ਉਹਨਾਂ ਨੇ ਤਾਂ ਕਾਨੂੰਨ ਪੜ੍ਹਿਆ ਵੀ ਨਹੀਂ ਸੀਗਾ, ਅੱਜ ਉਹਨਾਂ ਨੂੰ ਗੱਲਾਂ ਕਰਨ ਦਾ ਮੌਕਾ ਮਿਲ ਗਿਆ। ਪਰ ਉਹਨੂੰ ਇਸ ਗੱਲ ਦਾ ਨਹੀਂ ਪਤਾ ਕਿ ਭਾਈ ਜਿਹੜੀ ਧਰਮ ਪ੍ਰਚਾਰ ਕਮੇਟੀ ਆ ਉਸ ਦੀ ਨਿਗਰਾਨੀ ਥੱਲੇ ਜਿਹੜੀ ਕਿਤਾਬ ਛਪੀ ਆ, ਬਾਅਦ ਵਿੱਚ ਇਹਨਾਂ ਵੱਲੋਂ ਰੋਕ ਲਾਈ ਗਈ, ਜਿਹੜੀ ਉਹ ਕਿਤਾਬ ਛਪੀ ਉਹਦੇ ਵਿੱਚ ਕੀ ਕੁਛ ਜਿਹੜਾ ਸੀਗਾ ਜੀ ਗੁਰੂ ਸਾਹਿਬਾਨਾਂ ਬਾਰੇ ਬੋਲਿਆ ਗਿਆ ਸੀ, ਇਹਨਾਂ ਵੱਡੇ ਵਿਦਵਾਨਾਂ ਦੀ ਕਿਤੇ ਵੀ ਜ਼ੁਬਾਨ ਨਹੀਂ ਖੁੱਲੀ, ਉਹ ਵੀ ਵਿੱਚ ਮੌਜੂਦ ਸਨ ਜਿਹੜੇ ਕੀਰਤਨੀ ਸਨ ਵਡਾਲਾ ਜੀ ਜਾਂ ਫਿਰ ਜਿਹੜੇ ਸਾਬਕਾ ਜਥੇਦਾਰ ਸਾਹਿਬਾਨ ਭਾਈ ਰਣਜੀਤ ਸਿੰਘ ਹੋਰੀ, ਉਹਨਾਂ ਨੇ ਵੀ ਸਲਾਹਾਂ ਦਿੱਤੀਆਂ। ਗੱਲ ਕੀ ਜੀ ਕਿ ਉਸ ਕਾਨੂੰਨ ਦੇ ਵਿੱਚ ਤਰਮੀਮ ਹੋ ਗਈ, ਸਰਵਸੰਮਤੀ ਦੇ ਨਾਲ ਤਰਮੀਮ ਹੋ ਗਈ, ਕਿਸੇ ਨੇ ਵਿਰੋਧ ਨਹੀਂ ਕੀਤਾ। ਉਸ ਤੋਂ ਬਾਅਦ ਉਹ ਗਵਰਨਰ ਸਾਹਿਬ ਕੋਲ ਚਲ ਗਿਆ ਤੇ ਗਵਰਨਰ ਸਾਹਿਬ ਨੇ ਵੀ ਸਾਈਨ ਕਰਤੇ, ਲੋਕਾਂ ਵਿੱਚ ਬੱਲੇ ਬੱਲੇ ਹੋਣੀ ਸ਼ੁਰੂ ਹੋ ਗਈ। ਫਿਰ ਇਹਨਾਂ ਨੂੰ ਲੱਗਾ ਵੀ ਆਹ ਕੀ ਹੋ ਗਿਆ, ਇਹ ਤਾਂ ਭਗਵੰਤ ਮਾਨ ਦੇ ਲੱਗ ਗਏ ਪੈਰ, ਇਹ ਤਾਂ ਸਾਰਾ ਦਾ ਸਾਰਾ ਕ੍ਰੈਡਿਟ ਉਹ ਲਈ ਜਾਂਦਾ। ਫਿਰ ਗੇਅਰ ਦੂਜੇ ਪਾਸੇ ਪਾਇਆ, ਫਿਰ ਗੁਰਗੱਜ ਸਾਹਿਬ ਜਿਹੜੇ ਨੇ ਜੀ ਬਾਹਰ ਆਉਂਦੇ ਸਾਹਮਣੇ ਆਉਂਦੇ ਨੇ, ਫਿਰ ਗੁਰਗੱਜ ਸਾਹਿਬ ਕਹਿੰਦੇ ਨੇ ਕਿ ਸਿੱਖ ਧਰਮ ਦੇ ਵਿੱਚ ਸਿੱਧੀ ਦਖਲਅੰਦਾਜ਼ੀ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ, ਪੰਥ ਨਾਲੋਂ ਕਦੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਦੂਰ ਨਹੀਂ ਕੀਤਾ ਜਾ ਸਕਦਾ। ਉਹ ਦੂਰ ਕੌਣ ਕਰ ਰਿਹਾ ਭਾਈ, ਸੋ ਗੱਲ ਕੀ ਕਿ ਜਿਹੜੀ ਜਿਹੜੀਆਂ ਜ਼ਿੰਮੇਵਾਰੀਆਂ ਨਿਯਤ ਕੀਤੀਆਂ ਗਈਆਂ ਸਨ, ਹੁਣ ਜਿਹੜੇ 328 ਸਰੂਪਾਂ ਵਾਲੀ ਕੰਟਰੋਵਰਸੀ ਸੀ ਵੀ ਉਹ ਭਾਈ ਉਹ ਕਿੱਥੇ ਗਏ, ਉਦੋਂ ਵੀ ਕਮੇਟੀਆਂ ਨੇ ਇਹ ਗੱਲ ਕਹੀ ਸੀ ਨਾ ਕਿ ਭਾਈ ਇੱਕ ਢੰਗ ਦੇ ਨਾਲ ਇੱਕ ਯੂਨੀਕ ਕੋਡ ਨੰਬਰ ਚਾਹੀਦਾ। ਹੁਣ ਜੇ ਕਿਤੇ ਮੰਨ ਲਓ ਕਿਸੇ ਗ੍ਰੰਥ ਦੇ ਅੰਗ ਜਿਹੜੇ ਆ ਉਹ ਬਾਹਰ ਕਿਤੇ ਮਿਲਦੇ ਨੇ ਬਦਬੀ ਕਿਤਿਆਂ ਤੋਂ, ਸੋ ਜੇ ਹਰ ਅੰਗ ਦੇ ਉੱਪਰ ਹਰ ਪੰਨੇ ਦੇ ਉੱਪਰ ਕੋਈ ਯੂਨੀਕ ਕੋਡ ਹੈ ਪਤਾ ਹੋਵੇ ਕਿ ਆਹ ਜਿਹੜਾ ਨੰਬਰ ਦਾ ਗ੍ਰੰਥ ਹੈ ਇਹ ਫਲਾਂ ਗੁਰਦੁਆਰਾ ਕਮੇਟੀ ਕੋਲ ਜਾਂ ਫਲਾਨੇ ਬੰਦੇ ਕੋਲ ਸੀ ਤੇ ਇਹ ਉਹਦੇ ਅੰਗ ਜਿਹੜੇ ਨੇ ਜੀ ਆਹ ਮਿਲੇ ਨੇ, ਤੇ ਤੁਹਾਨੂੰ ਟਰੇਸ ਕਰਨਾ ਬੜਾ ਸੌਖਾ। ਤੇ ਆਪ ਸਹਿਮਤ ਹੋ ਕੇ ਸਾਰੇ ਕਾਹੇ ਤੋਂ ਮੁਕਰਦੇ ਰਹੇ ਕਿ ਜਿਹੜੇ ਗੁਰਦੁਆਰਾ ਸਾਹਿਬਾਨਾਂ ਦੀਆਂ ਕਮੇਟੀਆਂ ਨੇ, ਚਾਹੇ ਉਹ ਪਿੰਡਾਂ ਦੇ ਗੁਰਦੁਆਰੇ ਨੇ, ਚਾਹੇ ਉਹ ਡੇਰੇਦਾਰਾਂ ਦੇ ਗੁਰਦੁਆਰੇ ਨੇ, ਜਾਂ ਫਿਰ ਉਹ ਗੁਰਦੁਆਰੇ ਜਿੱਥੇ ਕਹਿ ਲਓ ਵੀ 50-50 60-60 ਖੰਡ ਪਾਠ ਲਗਾਤਾਰ ਚੱਲਦੇ ਹੁੰਦੇ ਆ, ਭਾਵੇਂ ਉਹ ਮਨਮਤੀ ਆ, ਅਕਾਲ ਤਖ਼ਤ ਦੀ ਮਰਿਆਦਾ ਦਾ ਘੋਰ ਉਲੰਘਣ ਆ, ਪਰ ਉੱਥੇ ਹੁੰਦੇ ਆ, ਕਿਸੇ ਦੀ ਜ਼ਰੂਰਤ ਨਹੀਂ ਉਹਨਾਂ ਨੂੰ ਇਹ ਕਹਿਣ ਦੀ ਵੀ ਭਾਈ ਤੁਸੀਂ ਤਾਂ ਨਹੀਂ ਕਰ ਸਕਦੇ। ਕਿ ਉੱਥੇ ਸਾਰਾ ਸਾਰੇ ਦੇ ਸਾਰੇ ਤੁਹਾਡੇ ਕੋਲ ਟਰੈਕਿੰਗ ਹੋਵੇ, ਕਿਸੇ ਨਾ ਕਿਸੇ ਦੀ ਜ਼ਿੰਮੇਵਾਰੀ ਜਿਹੜੀ ਉਹ ਤਾਂ ਨਿਯਤ ਕਰਨੀ ਹੋਵੇਗੀ ਨਾ, ਪਰ ਇਹਨਾਂ ਨੂੰ ਸਾਰਾ ਕੁਛ ਜਿਹੜਾ ਸੀਗਾ ਮਨਜ਼ੂਰ ਨਹੀਂ ਸੀਗਾ। ਫਿਰ ਗੁਰਗੱਜ ਸਾਹਿਬ ਆਉਂਦੇ ਨੇ, ਉਹਨਾਂ ਨੇ ਫਿਰ ਕੱਲ 29 ਤਰੀਕ ਇਹਨਾਂ ਸਾਰਿਆਂ ਨੂੰ ਤਲਬ ਕੀਤਾ ਸੀ, ਮੇਰੇ ਖਿਆਲ ਚ ਇਤਿਹਾਸ ਦੇ ਵਿਚ ਪਹਿਲਾਂ ਕਦੇ ਵੀ ਨੀ ਹੋਇਆ, ਕਿਉਂਕਿ ਜਦੋਂ ਬਾਦਲ ਟੋੜੇ ਹੋਰਾਂ ਦੀ ਵੀ ਖੜਕਦੀ ਰਹੀ ਆ ਉਦੋਂ ਵੀ ਜਥੇਦਾਰ ਜਿਹੜੇ ਸੀਗੇ ਜੀ ਉਹ ਸਰਕਾਰਾਂ ਨੂੰ ਸੱਦਦੇ ਰਹੇ ਆ, ਕੋਈ ਨੀ ਗਿਆ ਸੀ ਕਦੇ ਵੀ। ਪਹਿਲਾਂ ਸੰਧਵਾਂ ਨੂੰ ਸੱਦਿਆ ਉਹ ਗਏ, ਫਿਰ ਭਗਵੰਤ ਮਾਨ ਹੋਰਾਂ ਨੂੰ ਸੱਦਿਆ ਉਹ ਗਏ, ਤੇ ਹੁਣ ਸਰਕਾਰ ਨੂੰ ਸੱਦਿਆ ਤੇ ਸਰਕਾਰ ਜਾ ਕੇ ਉੱਥੇ ਬੈਠੀ। ਹੁਣ ਅੱਜ ਇੱਕ ਦੋ ਮੈਂ ਸਟੇਟਸ ਪੜ੍ਹਦਾ ਸੀ ਕਿ ਦੇਖੋ ਜੀ ਜਗਦਾ ਸਾਹਿਬ ਨੇ ਇੱਕ ਨਵੀਂ ਜਿਹੜੀ ਮਿਸਾਲ ਪੈਦਾ ਕਰਤੀ। ਇੱਥੇ ਨਾ ਉਹਨਾਂ ਨੇ ਸ਼ਬਦ ਪੜ੍ਹਿਆ ਸੀ, ਕੁੱਤਾ ਰਾਜ ਬਹਾਲੀਆ ਫਿਰ ਚੱਕੀ ਚੱਟੇ। ਇਹ ਜਿਹੜੇ ਰਾਗੀ ਨੇ ਵਡਾਲਾ ਸਾਹਿਬ, ਬਲਦੇਵ ਸਿੰਘ ਵਡਾਲਾ, ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਮਾਫ ਕਰਨਾ ਦਰਬਾਰ ਸਾਹਿਬ ਦੇ ਵਿੱਚ ਕੀਰਤਨ ਕਰਦਿਆਂ ਪੜ੍ਹਤਾ ਸੀ ਉਸ ਵੇਲੇ ਜਦੋਂ ਸੁਖਬੀਰ ਬਾਦਲ ਹੋਰੀ ਕਿਤੇ ਉੱਥੇ ਮੱਥਾ ਟੇਕਣ ਗਏ ਸੀ, ਪਰ ਕਮੇਟੀ ਨੇ ਉਦੋਂ ਹੀ ਉਹਨਾਂ ਨੂੰ ਫਾਇਰ ਕਰਤਾ ਸੀ, ਮੁੜ ਕੇ ਦੁਬਾਰਾ ਉੱਥੇ ਕੀਰਤਨ ਨਹੀਂ ਕਰਨ ਦਿੱਤਾ। ਫਿਰ ਇੱਕ ਵਾਰੀ ਭਾਈ ਅਮਰੀਕ ਸਿੰਘ ਚੰਡੀਗੜ੍ਹ ਵਾਲੇ ਬੜੇ ਵਧੀਆ ਵਿਦਵਾਨ ਨੇ, ਉਹ ਗੁਰਦੁਆਰਾ ਮੰਜੀ ਸਾਹਿਬ ਤੋਂ ਕਥਾ ਕਰਦੇ ਉਹਨਾਂ ਨੇ ਇਸ ਸ਼ਬਦ ਦੀ ਵਿਆਖਿਆ ਕਰਤੀ ਸੀ। ਇਹਨਾਂ ਨੇ ਵਿਆਖਿਆ ਜਦੋਂ ਪੂਰੀ ਹੋਈ, ਗਲ ਚ ਪਾਇਆ ਸਰੋਪਾ, ਉਸ ਤੋਂ ਬਾਅਦ ਕਹਿੰਦੇ ਵੀ ਤੁਸੀਂ ਨੀ ਇੱਥੇ ਆ ਸਕਦੇ, ਉਹਨਾਂ ਨੂੰ ਅੱਜ ਤੱਕ ਨਹੀਂ ਵੜਨ ਦਿੱਤਾ ਉੱਥੇ। ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਹੈ ਜੀ ਉਹ ਸਾਰੀ ਦੀ ਸਾਰੀ ਉੱਥੇ ਹੱਥ ਜੋੜ ਕੇ ਬੈਠੀ ਸੀ ਤੇ ਜਗਦਾਰ ਸਾਹਿਬ ਥਾਣਾ ਲਾ ਕੇ ਬੈਠੇ ਸੀ। ਜਿਹੜੀ ਜਗਦਾਰ ਸਾਹਿਬ ਦੀ ਬੋਲਬਾਣੀ ਤੇ ਸਲੀਕਾ ਤੇ ਜਿਸ ਢੰਗ ਨਾਲ ਉਹ ਦਬ ਕੇ ਮਾਰ ਰਿਹਾ ਸੀ ਉਹ ਕਤਈ ਵੀ ਕਿਸੇ ਧਾਰਮਿਕ ਸ਼ਖਸੀਅਤ ਵਾਲਾ ਰਵੱਈਆ ਨਹੀਂ ਸੀ। ਪਰ ਇਹਦੇ ਨਾਲ ਕੁਝ ਕੁ ਚੀਜ਼ਾਂ ਜਿਹੜੀਆਂ ਨੇ ਪਿਰਤਾਂ ਨਵੀਆਂ ਪਈਆਂ ਨੇ। ਆਪਾਂ ਰਵਾਇਤਾਂ ਦੀ ਗੱਲ ਕਰਦੇ ਹੁੰਦੇ ਨਾ, ਰਵਾਇਤਾਂ ਜਿਹੜੀਆਂ ਸਾਡੇ ਲਈ ਬੜੀਆਂ, ਪਰੰਪਰਾਵਾਂ ਸਾਡੀਆਂ ਜਿਹੜੀਆਂ ਬੜੀਆਂ ਕੀਮਤੀ ਨੇ, ਰਵਾਇਤਾਂ ਜਿਹੜੀਆਂ ਸਾਡੇ ਲਈ ਬਹੁਤ ਮਹੱਤਵਪੂਰਨ ਨੇ। ਅੱਜ ਕੁਝ ਕੁ ਨਵੀਆਂ ਰਵਾਇਤਾਂ ਪਈਆਂ ਨੇ। ਆਪਾਂ ਕੰਸੈਪਟ ਦੀ ਗੱਲ ਕਰਦੇ ਹੁੰਦੇ ਹਾਂ ਕਿ ਭਾਈ ਕਾਂਗਰਸ ਦੇ ਉੱਪਰ ਇਹ ਇਲਜ਼ਾਮ ਲੱਗਦਾ ਕਿ ਉਹਨਾਂ ਨੇ ਅਕਾਲ ਤਖ਼ਤ ਢਵਾਇਆ ਸੀ, ਪਰ ਦੂਜੇ ਪਾਸੇ ਜਿਹੜੇ ਕੰਸੈਪਟ ਜਿਹਨਾਂ ਨੇ ਖਤਮ ਕੀਤਾ ਉਹਨਾਂ ਦੀ ਬਹੁਤੀ ਗੱਲ ਜਿਹੜੀ ਆ ਜੀ ਕਰਨ ਦੀ ਜ਼ਰੂਰਤ ਕਿਸੇ ਕੋਲ ਵੀ ਨਹੀਂ ਹੁੰਦੀ। ਇੱਕ ਢੰਗ ਦੇ ਨਾਲ ਸਮੁੱਚੀ ਸਰਕਾਰ ਦਾ ਨੀਵੀਂ ਪਾ ਕੇ ਹੱਥ ਜੋੜ ਕੇ ਉੱਥੇ ਜਾਣਾ, ਇਸ ਨੇ ਜਿਹੜੀ ਅਕਾਲ ਤਖ਼ਤ ਦੀ ਜਿਹੜੀ ਜਿਹੜਾ ਕੰਸੈਪਟ ਹੈ ਜਾਂ ਫਿਰ ਉਹਦੀ ਮਰਿਆਦਾ ਹੈ ਉਸ ਨੂੰ ਕਹਿ ਲਓ ਕਿ ਪੂਰਾ ਢਾਸ ਦਿੱਤਾ। ਪਰ ਦੂਜੇ ਪਾਸੇ ਜਿਹੜਾ ਜਥੇਦਾਰ ਦਾ ਰਵੱਈਆ, ਕਿਉਂਕਿ ਜਥੇਦਾਰ ਹੋਰੀ ਜਿਸ ਸਿਚੁਏਸ਼ਨ ਦੇ ਵਿੱਚ ਫਸ ਚੁੱਕੇ ਸਨ, ਸੋਸ਼ਲ ਮੀਡੀਆ ਦੇ ਉੱਪਰ ਜਿਹੋ ਜਿਹੀ ਕਪੱਤ ਉਹਨਾਂ ਦੇ ਨਾਲ ਹੋ ਰਹੀ ਸੀ ਪਿਛਲੇ ਦਿਨਾਂ ਤੋਂ, ਉਹਨਾਂ ਦਾ ਵੀ ਇਸ ਸਾਰੇ ਕਸ ਦੇ ਵਿੱਚੋਂ ਬਾਹਰ ਨਿਕਲਣਾ ਬੜਾ ਜ਼ਰੂਰੀ ਸੀ। ਸੋ ਹੁਣ ਉੱਥੇ ਕਹਿ ਲਓ ਵੀ ਇੱਕ ਮਹੀਨੇ ਦਾ ਸਮਾਂ ਜਥੇਦਾਰ ਹੋਰਾਂ ਨੇ ਜਿਹੜੇ ਉੱਥੇ ਮੰਤਰੀ ਬੈਠੇ ਸਨ, ਸਪੀਕਰ ਬੈਠੇ ਸਨ, ਜਿਹੜੇ ਬਾਕੀ ਦੇ ਬੈਠੇ ਸਨ, ਰੱਜ ਕੇ ਕੁੱਤੇ ਖਾਣੀ ਕੀਤੀ ਔਰ ਉਹ ਹੱਥ ਜੋੜ ਕੇ ਬੈਠੇ ਰਹੇ। ਇਹਦੇ ਵਿੱਚ ਜਥੇਦਾਰ ਹੋਰਾਂ ਦੀ ਬਹਾਦਰੀ ਨਹੀਂ ਬਲਕਿ ਦੂਜਿਆਂ ਦੀ ਵੀ ਸਿਆਣਪ ਆ। ਸਰਕਾਰ ਦੇ ਵਿੱਚ ਹੋਣ ਦੇ ਬਾਵਜੂਦ ਉਹ ਗੁਰੂ ਦੇ ਮੂੰਹ ਨੂੰ ਉੱਥੇ ਹੱਥ ਜੋੜ ਕੇ ਨੀਵੀਂ ਪਾ ਕੇ ਬੈਠ ਰਹੇ, ਕਿਸੇ ਨੇ ਮੇਰੇ ਚੀ ਨਹੀਂ ਕੀਤੀ। ਪਰ ਜਿਹੋ ਜਿਹਾ ਹੰਕਾਰ ਜਥੇਦਾਰ ਹੋਰਾਂ ਦੀ ਬੋਲੀ ਚੋਂ ਝਲਕਦਾ ਸੀ ਤੇ ਜੇ ਕਦੇ ਇਹ ਸਰਕਾਰ ਅੱਜ ਜਿਹੜੀ ਹੈ ਜੀ ਅਕਾਲੀਆਂ ਦੀ ਸਰਕਾਰ ਹੁੰਦੀ ਤੇ ਕੀ ਜਥੇਦਾਰ ਹੋਰਾਂ ਦਾ ਰਵੱਈਆ ਜਿਹੜਾ ਸੀਗਾ ਤਾਂ ਵੀ ਇਹ ਹੁੰਦਾ? ਮੈਨੂੰ ਪਤਾ ਵੀ ਕਈਆਂ ਨੂੰ ਸੁਣਨ ਨੂੰ ਬਹੁਤ ਮਿਰਚਾਂ ਲੱਗਣੀਆਂ ਨੇ, ਪਰ ਕੀ ਕਹੀਏ, ਸੱਚ ਤਾਂ ਹੈ ਨਾ। ਇੱਕ ਪਰੰਪਰਾ ਜਿਹੜੀ ਆ ਅਕਾਲ ਤਖ਼ਤ ਸਾਹਿਬ ਦੀ ਹੋਰ ਰਹੀ ਆ ਕਿ ਉੱਥੇ ਕਿਸੇ ਵੀ ਗੈਰ ਸਿੱਖ ਨੂੰ ਤਲਬ ਨਹੀਂ ਕੀਤਾ ਜਾ ਸਕਦਾ। ਆ ਜਿਹੜੇ ਘੋਨੇ ਮੋਨੇ ਸੱਦੇ ਉਹਨਾਂ ਨੂੰ ਆਪਾਂ ਕਹਿੰਦੇ ਹਾਂ ਜਿਹੜੇ ਘੋਨੇ ਮੋਨਿਆਂ ਨੂੰ ਕੋਈ ਐਸ ਜੀ ਪੀ ਸੀ ਦੇ ਵਿੱਚ ਵੋਟਾਂ ਪਾਉਣ ਦਾ ਹੱਕ ਨੇਗਾ ਉਹਨਾਂ ਘੋਨੇ ਮੋਨਿਆਂ ਨੂੰ ਤਲਬ ਨਹੀਂ ਸੀ ਕੀਤਾ ਜਾ ਸਕਦਾ ਪਰ ਤਲਬ ਕੀਤਾ ਗਿਆ ਨਾ ਸੋ ਕੀ ਉਹਨਾਂ ਨੂੰ ਇਹ ਜਦੋਂ ਤਲਬ ਕੀਤਾ ਗਿਆ ਤੇ ਕਿਤੇ ਜਥੇਦਾਰ ਸਾਹਿਬ ਜਿਹੜੇ ਆ ਉਹ ਆਪ ਤਾਂ ਨਹੀਂ ਪਰੰਪਰਾਵਾਂ ਦੀ ਜਾਂ ਫਿਰ ਸਿਧਾਂਤਾਂ ਦੀ ਉਲੰਘਣਾ ਕਰ ਬੈਠੇ 84 ਤੋਂ ਬਾਅਦ ਸ਼ਾਇਦ ਕਾਂਗਰਸੀਆਂ ਦਾ ਕਹਿ ਲਓ ਵੀ ਕਾਂਗਰਸੀਆਂ ਨੂੰ ਕੋਸਦਿਆਂ ਦੀ ਕਹਿ ਲਓ ਵੀ ਹੁਣ ਤੱਕ ਸਮਾਂ ਲੰਘਿਆ ਅਕਾਲ ਤਖ਼ਤ ਦੀਆਂ ਫਸੀਲਾਂ ਤੋਂ ਸੈਕਟਰੀਏਟ ਤੋਂ ਦੇਖੋ ਉੱਥੋਂ ਤੱਕ ਕਿਸੇ ਵੀ ਕਾਂਗਰਸੀ ਨੂੰ ਨਹੀਂ ਵੜਨ ਦਿੱਤਾ ਗਿਆ ਸੀ ਕਿਉਂਕਿ ਇਸ ਵਾਰੀ ਹੁਣ ਸਿਆਸਤ ਜਿਹੜੀ ਆ ਉਹਦਾ ਤਕਾਜ਼ਾ ਕੁਛ ਹੋਰ ਸੀ ਉਹ ਕੁਛ ਹੋਰ ਮੰਗਦੀ ਸੀ ਉਹ ਵੀ ਉੱਥੇ ਟੋਰ ਨਾ ਬਹਿ ਕੇ ਆਏ ਆ ਚਲੋ ਗੱਲਾਂ ਦੇ ਕੋਲ ਝੁੰਗੇ ਚੋਂ ਹੈ ਹੀ ਇੱਕ ਸੀ ਹਾਂਜੀ ਘੋਨੇ ਮੋਨਿਆਂ ਨੂੰ ਸੱਦਿਆ ਜਾ ਸਕਦਾ ਇਹ ਨਵੀਂ ਪਿਰਤ ਪੈ ਗਈ ਕਾਂਗਰਸ ਨਾਲ ਹੁਣ ਕੋਈ ਰੌਲਾ ਰੱਪਾ ਹੈ ਨੀਗਾ ਅਕਾਲ ਤਖ਼ਤ ਸਾਹਿਬ ਦਾ ਇਹ ਵੀ ਨਵੀਂ ਪਿਰਤ ਪੈ ਗਈ ਚੰਗਾ ਹੋਇਆ ਸਰਕਾਰਾਂ ਜਿਹੜੀਆਂ ਨੇ ਜੀ ਜੇ ਕੱਲ ਨੂੰ ਕਾਂਗਰਸ ਦੀ ਸਰਕਾਰ ਆਉਂਦੀ ਹੈ ਜਾਂ ਫਿਰ ਅਕਾਲੀ ਦਲ ਦੀ ਸਰਕਾਰ ਆਉਂਦੀ ਹੈ ਜਾਂ ਫਿਰ ਬੀਜੇਪੀ ਦੀ ਸਰਕਾਰ ਆਉਂਦੀ ਹੈ ਹੁਣ ਦੇਖਣਾ ਹੋਵੇਗਾ ਵੀ ਗਾਂਹ ਵੀ ਜਦੋਂ ਸਰਕਾਰਾਂ ਜਿਹੜੀਆਂ ਨੇ ਉਹਨਾਂ ਨੂੰ ਇੱਦਾਂ ਆਵਾਜ਼ ਮਾਰਦੇ ਆ ਤੇ ਕੀ ਉਹ ਇਸੇ ਢੰਗ ਦੇ ਨਾਲ ਹੀ ਨੀਵੀਂ ਪਾ ਕੇ ਉੱਥੇ ਜਾਣਗੇ ਦੂਜੇ ਪਾਸੇ ਬਹੁਤੇ ਲੋਕ ਜਿਹੜੇ ਨੇ ਜਿਹੜੇ ਖਾਸ ਕਰਕੇ ਜਿਹੜੇ ਸਿੱਖ ਪਰੰਪਰਾਵਾਂ ਨੂੰ ਸਮਝਣ ਵਾਲੇ ਲੋਕ ਨੇ ਉਹ ਕਹਿੰਦੇ ਕਿ ਉਹ ਚੀਜ਼ਾਂ ਜਿਹੜੀਆਂ ਨੇ ਉਹ ਜਥੇਦਾਰਾਂ ਨੂੰ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਜਿਹੜੀਆਂ ਸਾਡੇ ਅਧਿਕਾਰ ਖੇਤਰ ਦੇ ਵਿੱਚ ਹੀ ਨਹੀਂ ਆਉਂਦੀਆਂ ਸੋ ਕਈਆਂ ਨੂੰ ਜਿਹੜਾ ਜੀ ਉਹ ਭਗਵੰਤ ਮਾਨ ਦੀ ਸਰਕਾਰ ਜਾਂ ਫਿਰ ਐਮ ਐਲ ਏ ਦਾ ਉੱਥੇ ਜਥੇਦਾਰਾਂ ਦੇ ਮੂਹਰੇ ਨੀਵੀਂ ਪਾ ਕੇ ਬਹਿ ਕੇ ਤੇ ਸਫਾਈਆਂ ਦੇਣਾ ਉਹ ਲੋਕਤੰਤਰ ਨੂੰ ਪਾਈਆਂ ਜਾਣ ਵਾਲੀਆਂ ਲਾਹਣਤਾਂ ਵਾਂਗ ਲੱਗ ਰਿਹਾ ਸੋ ਦੂਜੇ ਪਾਸੇ ਇਹ ਹੈ ਕਿ ਹੁਣ ਬਾਕੀ ਧਰਮਾਂ ਦੇ ਆਧਾਰ ਦੇ ਉੱਪਰ ਜਿਹੜੇ ਰਾਜ ਬਣੇ ਨੇ ਜਿਹੜੇ ਮੁਲਕ ਬਣੇ ਨੇ ਉੱਥੇ ਕਾਨੂੰਨ ਜਿਹੜੇ ਉਹ ਧਰਮ ਦੇ ਚੱਲਦੇ ਆ ਨਾ ਉੱਥੇ ਕਹਿ ਲਓ ਵੀ ਜੇ ਆਪਾਂ ਫਿਰ ਲੋਕਤੰਤਰ ਦੀ ਤਾਂ ਆਪਾਂ ਲੋੜ ਵੀ ਨਹੀਂ ਗੀ ਵੈਸੇ ਫਿਰ ਜਥੇਦਾਰ ਸਾਹਿਬ ਜਿਹੜੇ ਨੇ ਜੀ ਉਹ ਸੁਪਰੀਮ ਹੋਣ ਤੇ ਜਿਹੜੇ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਹੈੱਡ ਗ੍ਰੰਥੀ ਆ ਜਾਂ ਫਿਰ ਗ੍ਰੰਥੀ ਆ ਉਹਨਾਂ ਦੇ ਵਿੱਚੋਂ ਸਾਰੇ ਜਿਹੜੇ ਨੇ ਜੀ ਉਹ ਚੁਣ ਲੈਣੇ ਚਾਹੀਦੇ ਨੇ ਜਿਵੇਂ ਆਹ ਐਮ ਪੀ ਹੋ ਗਿਆ ਆਹ ਐਮ ਐਲ ਏ ਹੋ ਗਿਆ ਆਹ ਸਰਪੰਚ ਹੋ ਗਿਆ ਆਹ ਪੰਚ ਹੋ ਗਿਆ ਜਿਹੜੀ ਸ਼ਾਇਦ ਹਰਮਿੰਦਰ ਸਿੰਘ ਸੰਧੂ ਹੋਰਾਂ ਨੇ ਇੱਕ ਖਾਲਸਾ ਪੰਚਾਇਤ ਦਾ ਢਾਂਚਾ ਬਣਾ ਕੇ ਪੇਸ਼ ਕੀਤਾ ਸੀਗਾ ਫਿਰ ਸਾਰੇ ਪੰਜਾਬ ਦੇ ਵਿੱਚ ਕਹਿ ਲਓ ਕਿ ਉਹ ਲਾਗੂ ਕਰ ਲੈਣਾ ਚਾਹੀਦਾ ਐਵੇਂ ਵੋਟਾਂ ਪਾਉਣ ਦੀ ਕੀ ਲੋੜ ਪਈ ਹੈ ਦੂਜੇ ਪਾਸੇ ਜਿਹੜੀ ਗੱਲ ਇੱਕ ਕੀਤੀ ਜਾਂਦੀ ਹੈ ਕਿ ਪੰਥ ਹੁਣ ਕੰਮ ਸ਼ੁਰੂ ਹੋਇਆ ਤੇ ਨਾਲ ਲੱਗਦਾ ਪੰਥ ਦੀ ਪਰਿਭਾਸ਼ਾ ਜਿਹੜੀ ਆ ਉਹ ਵੀ ਜਥੇਦਾਰ ਸਾਹਿਬਾਨਾਂ ਨੂੰ ਨਿਯਤ ਕਰ ਦੇਣੀ ਚਾਹੀਦੀ ਆ ਉਹ ਵੀ ਦੱਸਣਾ ਚਾਹੀਦਾ ਕਿ ਪੰਥ ਹੈ ਕੀ ਆ ਕਿਉਂਕਿ ਹਰ ਕੋਈ ਜਿਹੜਾ ਜੀ ਉਹ ਆਪੋ ਆਪਣਾ ਪੰਥ ਆਪੋ ਆਪਣੀ ਜੇਬ ਚ ਪਾਈ ਫਿਰਦਾ ਆਪੋ ਆਪਣੀ ਜੇਬ ਚ ਪਾਈ ਫਿਰਦਾ ਸੋ ਕਈ ਜਿਹੜੇ ਸਰਕਾਰ ਦੇ ਵਿਰੋਧੀ ਨੇ ਉਹ ਚਾਹੇ ਅਕਾਲੀਆਂ ਦੇ ਵਿੱਚ ਹੋਣ ਚਾਹੇ ਕਾਂਗਰਸੀ ਹੋਣ ਤੇ ਚਾਹੇ ਕਿਸੇ ਹੋਰ ਧਿਰ ਦੇ ਨਾਲ ਲੇਕਿਨ ਜਿਹੜੇ ਗੈਰ ਆਮ ਆਦਮੀ ਪਾਰਟੀ ਵਾਲੇ ਉਹਨਾਂ ਨੂੰ ਇਹ ਲੱਗਦਾ ਹੋਵੇਗਾ ਕਿ ਜਥੇਦਾਰ ਨੇ ਸਵਾਦ ਲਿਆਤਾ ਬਹਿਜਾ ਬਹਿਜਾ ਕਰਾਤੀ ਆਈ ਤਾਂ ਪਰ ਦੂਜੇ ਪਾਸੇ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਜਿਹੜਾ ਕਹਿ ਲਓ ਕਿ ਇੱਕ ਪਾਸੋਂ ਅਕਾਲ ਤਖ਼ਤ ਦਾ ਜਿਹੜਾ ਇਹ ਕੰਸੈਪਟ ਕਿ ਰਾਜਨੀਤੀ ਦੇ ਉੱਪਰ ਧਰਮ ਦਾ ਕੁੰਡਾ ਚਾਹੀਦਾ ਉਸ ਪੱਖੋਂ ਤਾਂ ਠੀਕ ਹੈ ਪਰ ਸਾਡਾ ਕਹਿ ਲਓ ਕਿ ਅਸੀਂ ਸਿਲੈਕਟਿਵ ਹੁੰਦੇ ਹਾਂ ਸਾਡੀਆਂ ਸੰਸਥਾਵਾਂ ਸਿਲੈਕਟਿਵ ਨੇ ਹੁਣ ਜਿਹੜੇ ਜਿਨ੍ਹਾਂ ਦੇ ਤਨਖਾਹਦਾਰ ਨੇ ਉਧਰ ਪਾਸੇ ਜਵਾਨ ਖੁੱਲਦੀ ਤੱਕ ਨਹੀਂ ਜੇ ਕਿਤੇ ਇੱਥੇ ਸਰਕਾਰ ਜਿਹੜੀ ਹੈ ਜੀ ਉਹ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਹੁੰਦੀ ਸਵਾਲ ਹੀ ਪੈਦਾ ਹੁੰਦਾ ਸੀ ਜਥੇਦਾਰ ਸਾਹਿਬ ਕਿਤੇ ਕੁਛ ਵੀ ਜਾਂਦੇ ਹੁਣ ਚਲੋ ਮਹੀਨੇ ਬਾਅਦ ਕੀ ਹੋ ਜੂਗਾ ਕਿ ਉਹਦੇ ਵਿੱਚੋਂ ਜਿਹੜੀ ਕਿਹੜੀ ਚੀਜ਼ਾਂ ਵਿੱਚੋਂ ਕੱਢਣੀਆਂ ਨੇ ਕੱਢ ਦਿੱਤੀਆਂ ਜਾਣਗੀਆਂ। ਚਾਹੀਦਾ ਤਾਂ ਇਹ ਹੈ ਵੀ ਭਗਵੰਤ ਮਾਨ ਹੋਣੀ ਕਹਿਣਗੇ ਭਾਈ ਅਸੀਂ ਕਾਨੂੰਨ ਵਾਪਸ ਲੈ ਲੈਂਦੇ ਹਾਂ, ਕਿਉਂਕਿ ਅਸਲ ਦੇ ਵਿੱਚ ਇਹ ਧਿਰਾਂ ਇਹ ਚਾਹੁੰਦੀਆਂ ਨੇ ਕਿ ਬੇਅਦਬੀਆਂ ਵਰਗਾ ਮਾਮਲੇ ਜਿਹੜੇ ਉਹ ਹੁੰਦੇ ਰਹਿਣ ਤੇ ਸਾਨੂੰ ਸਿਆਸਤ ਕਰਨ ਦਾ ਮੌਕਾ ਮਿਲਦਾ ਰਹੇ ਔਰ ਇਹ ਕੰਮ ਰੁਕੇ ਨਾ। ਆਪਾਂ ਅੱਗੇ ਵੀ ਸਾਂਝਾ ਕਰਦੇ ਨਾ ਚੁਟਕਲਾ ਵੀ ਕਿਸੇ ਗਰੀਬ ਨੇ ਫਰਿੱਜ ਲੈ ਲਈ ਜਵਾਕਾਂ ਨੂੰ ਰੋਟੀ ਨਾ ਖਾਣ ਦਿਆ ਕਰੇ ਕਿ ਸੋਰੀ ਜੋ ਘੱਟ ਖਾਓ ਫਰਿੱਜ ਕੁਛ ਨਹੀਂ ਰੱਖਣਾ। ਉਹੀ ਕਹਿਣਗੇ ਵੀ ਜੇ ਭਾਈ ਮਸਲੇ ਹੀ ਹੱਲ ਹੋ ਗਿਆ ਬੇਅਦਬੀਆਂ ਹੁਣ ਹਟ ਗਈਆਂ ਵੀ ਇਹਨਾਂ ਨੇ ਸਿਆਸਤ ਕਿੱਥੇ ਕਰਨੀ ਹੈ। ਜਿਸ ਢੰਗ ਦੇ ਨਾਲ ਸਾਡੇ ਇਹ ਤਖ਼ਤ ਹੁਣ ਚਾਹੇ ਜੇ ਆਪਾਂ ਪੰਜੇ ਤਖ਼ਤਾਂ ਦੀ ਗੱਲ ਕਰ ਲਈਏ, ਹੁਣ ਅਕਾਲ ਤਖ਼ਤ ਜਿਹੜਾ ਜੀ ਉਹ SGPC ਦੇ ਅੰਡਰ ਆ, ਉਹ ਆਪਣੀ ਮਰਜ਼ੀ ਇੱਥੇ ਮਨਵਾਉਂਦੇ ਨੇ, ਉਧਰ ਆਪਣੇ ਹਜ਼ੂਰ ਸਾਹਿਬ ਉੱਥੇ ਇਹਨਾਂ ਨੂੰ ਕੁਛ ਕਰਨੀ ਦਿੰਦੇ। ਦਿੱਲੀ ਦੇ ਵਿੱਚ ਅਲੱਗ ਕਮੇਟੀ ਬਣ ਗਈ ਹੈ ਤਾਂ ਨਹੀਂ ਕੁਛ ਕਰਨੀ ਦਿੰਦੇ, ਤਾਂ ਵੀ ਇਹਨਾਂ ਦਾ ਰੌਲਾ ਪੈ ਗਿਆ। ਹਰਿਆਣੇ ਵਾਲੇ ਉਹ ਤਾਂ ਵੱਖੀ ਲੱਤਾਂ ਮਾਰ ਕੇ ਕੱਢਦੇ ਆ। ਚਲੋ ਸਾਰਿਆਂ ਦੀ ਆਪੋ ਆਪਣੀ ਤੇ ਚਲੋ ਡਫਲੀ ਆ ਤੇ ਆਪੋ ਆਪਣੀ ਡਫਲੀ ਜਿਹੜੀ ਆ ਵਜਾ ਰਹੇ ਨੇ, ਔਰ ਇਹ ਸਾਰੇ ਕਾਸੇ ਦਾ ਜਿਹੜਾ ਜੀ ਉਹ ਕਹਿ ਲਓ ਕਿ ਖਮਿਆਜ਼ਾ ਜਿਹੜਾ ਜੀ ਅਖੀਰ ਤੇ ਆ ਕੇ ਧਾਰਮਿਕ ਲੋਕਾਂ ਨੂੰ ਭੁਗਤਣਾ ਪੈਂਦਾ, ਬਲਬੂ ਸੌਣਾ ਚ ਕ੍ਰੀਟ ਹੁੰਦਾ। ਹੁਣ ਭਗਵੰਤ ਮਾਨ ਨੂੰ ਮੂੰਹ ਨਾ ਲਾਉਣ ਦਾ ਜਿਹੜਾ ਹੁਕਮਨਾਮਾ, ਹੁਣ ਇੱਕ ਪਾਸੇ ਜਿਹੜਾ ਜੀ ਉਹ ਘੋਨੇ ਮੋਨੇ ਜਿਹੜੇ ਆ ਜੀ ਉਹ ਉਹਨਾਂ ਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ, ਤੇ ਮੁੜ ਕੇ ਉਹਨਾਂ ਘੋਨੇ ਮੋਨੇ ਜਿਹੜੇ ਜੀ ਉਹ ਤੁਹਾਡਾ ਕਿੱਦਾਂ ਮੰਨਣਗੇ ਵੀ ਤੁਸੀਂ ਇਹਨੂੰ ਮੂੰਹ ਨਹੀਂ ਲਾਉਣਾ। ਸ਼ਾਇਦ ਇਸੇ ਕਰਕੇ ਹੀ ਆ ਕਿ ਆਮ ਆਦਮੀ ਪਾਰਟੀ ਦੇ ਜਿੰਨੇ ਬਾਅਦ ਦੇ ਵਿੱਚ ਇਕੱਠ ਹੋਏ ਨੇ, ਆਹ ਸੱਥਾਂ ਹੋ ਰਹੀਆਂ ਨੇ, ਉਹਦੇ ਵਿੱਚ ਗਿਣਤੀ ਪਹਿਲਾਂ ਨਾਲੋਂ ਵੀ ਵਧੀ ਆ, ਕਿਉਂਕਿ ਲੋਕਾਂ ਦੇ ਵਿੱਚ ਇੱਕ ਢੰਗ ਦੇ ਨਾਲ ਜਿਹੜੀ ਭਰੋਸੇਯੋਗਤਾ, ਇਹਨਾਂ ਸਾਡੀਆਂ ਬੜੀਆਂ ਉੱਚੀਆਂ ਸੁੱਚੀਆਂ ਸੰਸਥਾਵਾਂ ਨੇ ਉਹ ਭਰੋਸੇਯੋਗਤਾ ਜਿਹੜੀ ਹੈ ਜੀ ਉਹ ਖਤਮ ਕਰਨ ਵੱਲ ਨੂੰ ਇਹ ਸਾਰਾ ਕੁਛ ਇਹਨਾਂ ਨੇ ਤੋਰਿਆ ਆ। ਸਰਵਉੱਚ ਸਾਡੇ ਲਈ ਗੁਰੂ ਗ੍ਰੰਥ ਸਾਹਿਬ ਹੈ, ਪਰ ਉਹ ਇੱਕ ਢੰਗ ਦੇ ਨਾਲ ਇਹਨਾਂ ਨੇ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਵਿਚਾਰਧਾਰਾ ਹੈ ਜਾਂ ਫਿਰ ਜਿਹੜਾ ਉਹ ਕੌਨਸੈਪਟ ਆ ਉਹ ਇਹਨਾਂ ਨੇ ਖੁੱਡੇ ਲੈਣ ਲਾਇਆ, ਔਰ ਸਿਆਸੀ ਤੌਰ ਦੇ ਉੱਪਰ ਕੁਰਸੀ ਤੇ ਕਾਬਜ ਹੋਣ ਲਈ ਸਾਡੇ ਇਹ ਸੰਸਥਾਵਾਂ ਜਿਹੜੀਆਂ ਨੇ ਉਹ ਘੜੀਆਂ ਗਈਆਂ ਨੇ, ਉਹ ਵੀ ਗੁਰੂ ਸਾਹਿਬਾਂ ਦਾ ਮੋਢਾ ਵਰਤ ਕੇ, ਸਿਰਫ ਮੋਢਾ ਵਰਤਿਆ, ਔਰ ਉਹਨਾਂ ਦਾ ਜਿਸ ਢੰਗ ਦੇ ਨਾਲ ਮਿਸਯੂਜ ਹੋ ਰਿਹਾ ਇਹ ਆਉਣ ਵਾਲੇ ਸਮੇਂ ਵਾਸਤੇ ਖਤਰਨਾਕ ਹੈ। ਇਹ ਘੱਟੋ ਘੱਟ ਜਿਹੜੀ ਆਹ ਪੀੜ੍ਹੀ ਤੇ ਦੂ ਅਗਲੀ ਪੀੜ੍ਹੀ ਇਹ ਦੋ ਤਿੰਨ ਪੀੜ੍ਹੀਆਂ ਤੇ ਕੱਢ ਜੂ, ਉਹ ਤੋਂ ਬਾਅਦ ਇਹ ਕੋਨਸੈਪਟ ਜਿਹੜਾ ਜੀ ਉਹਦਾ ਭੋਗ ਪੈ ਜਾਣਾ ਜੇ ਇਹਨਾਂ ਦਾ ਰਵੱਈਆ ਇਹੀ ਰਿਹਾ। ਗੱਲ ਭਾਵੇਂ ਕਿਸੇ ਨੂੰ ਚੰਗੀ ਲੱਗੇ ਭਾਵੇਂ ਨਾ ਲੱਗੇ, ਆਓ ਆਪਾਂ ਆਪਣੇ ਤਿੰਨ ਰਹਿੰਦੇ ਨੇ ਕਮਰਸ਼ੀਅਲ ਪਾ ਹੀ ਲੈਂਦੇ ਹਾਂ ਤੇ ਬਾਅਦ ਵਿੱਚ ਕੋਈ ਗਾਣਾ ਸੁਣਾਂਗੇ। ਬਾਅਦ ਵਿੱਚ ਕਿਸੇ ਨੇ ਗੱਲਬਾਤ ਕਰਨੀ ਹੋਵੇ ਤਾਂ ਮੇਰਾ ਫੋਨ ਨੰਬਰ 905-915-84-84, ਗਾਰਡ ਸਾਹਿਬ ਦਾ ਫੋਨ ਨੰਬਰ 647-300-84-36। ਇੱਕ ਹੋਰ ਮੈਂ ਕੱਲ ਉਹ ਤੇ ਮੜ ਜੀ ਹੁਣ ਗੱਲ ਕਰੀ ਲਵਾਂ, ਅੰਮ੍ਰਿਤਸਰ ਸਾਹਿਬ ਦੇ ਵਿੱਚ ਹੋਈ ਸੀਗੀ ਜੀ ਇੱਕ ਅਰਵਿੰਦ ਕੇਜਰੀਵਾਲ ਹੋਰੀ ਆਏ ਸਨ, ਭਗਵੰਤ ਮਾਨ ਹੋਰੀ ਵੀ ਨਾਲ ਸਨ, ਔਰ ਉਹਨਾਂ ਨੇ 23 ਸ਼ਹਿਰਾਂ ਦੇ ਵਿੱਚ ਜਿਹੜਾ ਜੀ ਉਹ ਸ਼ਿਵ ਮਹਿਮਾ ਦੇ ਪ੍ਰੋਗਰਾਮ ਕਰਾਉਣ ਦਾ ਐਲਾਨ ਕੀਤਾ, ਔਰ ਕਈਆਂ ਨੂੰ ਉਸ ਤੋਂ ਬੜਾ ਵਟਣਾ ਚੜਿਆ। ਭਾਈ ਉਹ ਹੀ ਸ਼ਿਵ ਜੀ ਨੇ ਦੇਸ਼ ਵਾਵਰ ਮੋਹੇ ਸ਼ੁਭ ਕਰਮਨ ਤੇ ਕਬੂ ਨਾ ਟਰੋ, ਜਾਂ ਫਿਰ ਜਿਹਨੂੰ ਆਪਣੀਆਂ ਚਾਹੇ ਉਹ ਗੁਰਮਤ ਮਾਰਤੰਡ ਪੜ੍ਹ ਲਓ, ਚਾਹੇ ਗੁਰੂ ਬਿਲਾਸ ਪਾਤਸ਼ਾਹ ਛੇਵੀਂ ਪੜ੍ਹ ਲਓ, ਚਾਹੇ ਟਕਸਾਲ ਦੀਆਂ ਜਿੰਨੀਆਂ ਕਿਤਾਬਾਂ ਗ੍ਰੰਥ ਫੋੜ ਲਓ, ਜੇ ਇਸ ਮਹਾਂਕਾਲ ਦੀ ਗੱਲ ਕਰਦੇ ਹਾਂ। ਗੱਲ ਕੀ ਕਿ ਸਾਡੀ ਸੋਚ ਜਿਹੜੀ ਆ ਉਹ ਇੰਨੀ ਕੁ ਸੰਕੀਰਨ ਹੋ ਗਈ ਆ ਕਿ ਸਾਨੂੰ ਪਤਾ ਉੱਥੋਂ ਬਹੁਤਾ ਹੁੰਦਾ ਨਹੀਂ। ਅਸੀਂ ਧਰਮਾਂ ਦੇ ਵਿੱਚ ਇੰਨੇ ਕੁ ਜ਼ਿਆਦਾ ਵੰਡੇ ਗਏ ਹਾਂ ਕਿਉਂਕਿ ਰਾਜਨੀਤੀ ਜਿਹੜੀ ਹੈ ਜੀ, ਧਰਮ ਅਤੇ ਰਾਜਨੀਤੀ ਤਾਂ ਮਰਗੋਬਤ ਹੋਣਾ ਚਾਹੀਦਾ ਨਹੀਂ ਸੀਗਾ, ਪਰ ਅਸੀਂ ਉਹਦਾ ਹੱਕ ਵੀ ਜਿਹੜਾ ਆ ਉਹ ਕਿਸੇ ਖਾਸ ਧਰਾਂ ਨੂੰ ਜਿਹੜਾ ਜੀ ਉਹ ਕਾਪੀਰਾਈਟ ਦੇ ਦਿੱਤਾ ਵੀ ਉਹਨਾਂ ਤੋਂ ਸਿਵਾ ਕੋਈ ਹੋਰ ਨਹੀਂ ਕਰ ਸਕਦਾ। ਹਾਂਜੀ, ਗੱਲੀਆਂ ਅਸੀਂ ਚੰਗੀਆਂ ਆਚਾਰੀਆਂ ਬੁਰੀਆਂ, ਮਨੁੱਖ ਸੁੱਧਾਂ ਕਾਲੀਆਂ ਤੇ ਬਾਹਰੋਂ ਚਟਵੀਆਂ।
ਘਰ ਮਕਾਨ ਜਾਂ ਦੁਕਾਨ, ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ।
ਕਾਬਿਲ ਤੇ ਇਮਾਨਦਾਰ ਸੇਲਸ ਰਿਪ੍ਰੈਜ਼ੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ, ਜਿਹੜੇ ਬ੍ਰੈਮਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ।
ਅੱਜ ਹੀ ਕਾਲ ਕਰੋ 905-915-8484
9059158484। ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ,
ਹੁਣੇ ਹੀ ਕਾਲ ਕਰੋ ਲੈਂਡਮਾਰਕ ਰੀਅਲ ਸਟੇਟ ਸੈਂਟਰ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ।
ਉਹ ਜੀ, ਰੀਅਲ ਇਸਟੇਟ ਡੀਲ ਕਿਸੇ ਕਿਸੇ ਨੂੰ ਰਾਸ ਆਵੇ,
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰੋਪਰਟੀ ਦੇ ਭਾਗ ਜਗਾਵੇ, ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ, ਹੋਟਲ ਮੋਟਲ ਲੈਂਡ ਪਲਾਜ਼ਾ ਗੈਸ ਸਟੇਸ਼ਨ ਅਪਾਰਟਮੈਂਟਸ ਖਰੀਦਣ ਜਾਂ ਵੇਚਣ ਲਈ,
ਜਾਂ ਫਿਰ ਫ੍ਰੀ ਮਾਰਕੀਟ ਅਵੈਲਿਊਏਸ਼ਨ ਲਈ, ਇੱਕੋ ਥਾਂ ਤੇ ਇੱਕੋ ਨਾਂ, ਡੀਲ ਮੁੰਡੀ।
ਕਾਲ ਕਰੋ 416-213-1313 416-213-1313
7895 Tranmere Drive 206 Mississauga ਡੀਲ ਮੁੰਡੀ ਰੀਅਲ ਸਟੇਟ ਐਕਸਪਰਟ।
ਇਸੇ ਅੱਜ ਦਾ ਪ੍ਰੋਗਰਾਮ ਬਰਾਸਾ ਨੂੰ ਬਾਅਦ ਚ ਗੱਲਬਾਤ ਕਰਨੀ ਹੋਵੇ ਤਾਂ ਭਾਈ ਫੋਨ ਨੰਬਰ ਹੈਗਾ 647-300-3436, ਮੇਰਾ ਫੋਨ ਨੰਬਰ 905-915-8484। ਪਾਵਰ ਆਫ ਸੇਲ ਤੇ ਬਹੁਤ ਸਾਰੀਆਂ ਪ੍ਰੋਪਰਟੀਜ਼ ਆਈਆਂ ਨੇ ਜਿਹੜੀਆਂ ਤੁਹਾਡੇ ਕੰਮ ਦੀਆਂ ਹੋ ਸਕਦੀਆਂ ਨੇ, ਉਹਦੀ ਇਨਫਾਰਮੇਸ਼ਨ ਲੈਣੀ ਹੈ ਤਾਂ ਵੀ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਘੱਟ ਵੱਧ ਬੋਲਿਆ ਤੋਂ ਮਾਫੀ, ਅਗਲੀ ਮੁਲਾਕਾਤ ਤੱਕ ਰੱਬ ਰਾਖਾ।
ਹੁਣ ਜਿੱਦਾਂ ਦੇ ਹਾਲਾਤ ਬੰਦਾ ਉਦਾਂ ਦਾ ਹੋ ਜਾਂਦਾ, ਕਦੀ ਚੋਪੜੀ ਵੀ ਸੁੱਟੇ ਕਦੀ ਸੁੱਕੀਆਂ ਵੀ ਖਾਂਦਾ। ਹੁਣ ਜਿੱਦਾਂ ਦੇ ਹਾਲਾਤ ਬੰਦਾ ਉਦਾਂ ਦਾ ਹੋ ਜਾਂਦਾ, ਕਦੀ ਚੋਪੜੀ ਵੀ ਸੁੱਟੇ ਕਦੀ ਸੁੱਕੀਆਂ ਵੀ ਖਾਂਦਾ। ਜਿਹੜਾ ਬੰਦਾ ਖੁਸ਼ੀ ਖੇੜਿਆਂ ਚ ਅੰਬਰਾਂ ਤੇ ਉੱਡੇ, ਉਹੀ ਦੁੱਖਾਂ ਵਿੱਚ ਅੱਤ ਦਾ ਨਿਰਾਸ਼ ਹੁੰਦਾ ਏ। ਹਰ ਆਦਮੀ ਚ ਹੁੰਦਾ ਇੱਕ ਨੇਕ ਇਨਸਾਨ, ਹਰ ਆਦਮੀ ਚ ਇੱਕ ਬਦਮਾਸ਼ ਹੁੰਦਾ ਏ।
ਯੂ ਆਰ ਲਿਸਨਿੰਗ ਟੂ WTOR 770 AM Youngstown, Toronto.
The views expressed on the preceding program may not necessarily be those of the owner or management of WTOR radio station.
ਮੇਰੀ ਪੂਰੇ ਸਾਲ ਦੀ ਸੇਵਿੰਗ $400 ਹੋਈ ਹੈ।
ਮੇਰੀ ਸੇਵਿੰਗ $350
ਔਰ ਮੇਰੀ ਸੇਵਿੰਗ ਸਬਸੇ ਜ਼ਿਆਦਾ ਹੋਈ ਹੈ, ਮੈਨੇ ਸੇਵ ਕੀਏ ਹੈ $2000।
ਕਿਆ ਚਮਤਕਾਰ ਕੀਆ, ਮੁਝੇ ਵੀ ਗੁਰ ਸਿਖਾਓ ਨਾ।
ਹਮਾਰੇ ਪਾਸ ਦੋ ਗਾੜੀਆਂ ਔਰ ਇੱਕ ਘਰ ਹੈ, ਔਰ ਇਨ ਸਭ ਕੀ ਇੰਸ਼ੋਰੈਂਸ ਮਿਲਾ ਕਰ ਮੈਨੇ ਜ਼ਬਰਦਸਤ ਸੇਵਿੰਗ ਕੀ ਹੈ।
ਆਪ ਵੀ ਆਪਣੀ ਗਾੜੀ ਔਰ ਘਰ ਕੀ ਇੰਸ਼ੋਰੈਂਸ ਮੈਂ ਖੂਬ ਸੇਵਿੰਗ ਕਰ ਸਕਤੇ ਹੈ। ਟਰਮ ਐਂਡ ਕੰਡੀਸ਼ਨ ਅਪਲਾਈ। ਆਲ ਸਟੇਟ ਪਿਕਰਿੰਗ ਏਜੰਸੀ ਕੇ ਰਾਜਾ ਬਾਸ਼ਾ 6472903773
Petro Canada pesh karde Duron heavy duty diesel engine oils hun full service savings naal 10W30 synthetic $20 discount, 5W30 $40 discount, offer limited time lay 5W30 quick start aur oil flow thande mausam vich jeetu 10W30 engine di karguzari nu banaye rakhda QTL di tin locations te pujjo aur laab chakko exit 268 Cambridge, exit 579 Napanee, exit 5 Fort Erie. Petro Canada aur QTL ਬੱਲੇ ਬੱਲੇ ਅਨੂਠਾ ਸਾਕ।
ਜਿੰਨਾ ਵੀ ਸੋਹਣਾ ਹੋਵੇ ਥੋੜੀ ਬਿਨਾ ਨਹੀਂ ਜਚਦਾ।
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ, ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਢੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਇਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਢੀ ਫਰਨੀਚਰ ਤੋਂ 3 ਸਾਲ ਲਈ ਨੋ ਵਿਆਜ।
142 ਕੈਨੇਡੀ ਰੋਡ, ਬ੍ਰੈਮਟਨ 9058747171।
ਹੈਲੋ ਨਵਦੀਪ, ਕੀ ਹਾਲ ਹੈ? ਬਲਜੀਤ ਗੱਲ ਕਰ ਰਹੀ ਹਾਂ ਯੂਕੇ ਤੋਂ।
ਤੁਸੀਂ ਕੈਨੇਡਾ ਤੋਂ ਯੂਕੇ ਗਏ ਹੋ, ਤੁਹਾਨੂੰ ਰੋਮਿੰਗ ਲੱਗ ਜਾਵੇਗੀ ਤੇ ਬਿੱਲ ਬਹੁਤ ਵੱਡਾ ਆਵੇਗਾ।
ਫਿਕਰ ਦੀ ਕੋਈ ਗੱਲ ਨਹੀਂ ਹੈ, ਮੇਰੇ ਕੋਲ ਬੀਵਰਟੈਲ ਦੀ ਰੋਮਿੰਗ ਸਰਵਿਸਿਸ ਹੈ। ਬਹੁਤ ਹੀ ਘੱਟ ਕੀਮਤ ਤੇ 5G ਇੰਟਰਨੈਟ ਰੋਮਿੰਗ ਸਰਵਿਸਿਸ। ਤੁਸੀਂ ਕਿਤੇ ਵੀ ਟ੍ਰੈਵਲ ਕਰ ਰਹੇ ਹੋ, ਯੂਕੇ, ਇੰਡੀਆ, ਪਾਕਿਸਤਾਨ, ਸਾਊਦੀ ਅਰੇਬੀਆ, ਬਹੁਤ ਹੀ ਘੱਟ ਕੀਮਤ ਤੇ ਡਾਟਾ ਰੋਮਿੰਗ ਹਾਸਲ ਕਰੋ। ਜੇ ਤੁਸੀਂ ਵੀ ਟ੍ਰੈਵਲ ਦਾ ਪਲਾਨ ਕਰ ਰਹੇ ਹੋ ਤਾਂ ਬੀਵਰਟੈਲ ਨੂੰ ਕੰਟੈਕਟ ਕਰੋ 416-243।